निकंदन गुर अमरदास हृदय त्यावो हृदय श्री गुरु रामदास गुण गुरु अर्जन बिघ्नन के हर गोविंद शुभ मत पर श्री हर राय नमो कर जोरी नमो कर जोरी श्री हर कृष्ण मनाऊ तेग बहादुर वाहिगुरु परम श्री गुरु गोविंद तरो तरा पर वाहिगुरु पुन बंदो बार एकंकार सतगुरु ते प्रसाद
वाहे गुरु जी की फतेह है
बिघ्न विनाशन
सोए
वाहे गुरु जी की फतेह है बिघ्न विनाशन सोए
सुनत हरख कर कह हर दास वस्त जो चहियत पटी सो पास कैद बिखै मही पाल बिसाला उमर कैद जिनकी सब कला
वाहिगुरु जी का खालसा वाहिगुरु जी की फतेह। परम सत्कार योग सरमान योग गुरु का खास रूप गुरु खालसा साध संगत पतत पावन भगत बछल कृपा निदान बाणी गुरु गुरु है बाणी विच बाणी अमृत सारे गुरबाणी कह सेवक जन मानै परतख गुरु निस्तारे। धन धन श्री गुरु ग्रंथ साहिब जी महाराज जी की पावन चरण शरण अंदर जुड़ बैठे जुड़ के एकत्र होके संध्या वेले दे दीवाना च हाजरियां भर के गुरु जस सरवण करके अपना जीवन सफला बना रहे। अज सतगुरां दे नाल जुड़े हुए दो इतिहासक पुरब हन जो अज दे दिन बड़ी श्रद्धा भावना सत्कार नाल जिथे जिथे भी गुरु नानक नाम लेवा सिख बैठे ने मना रहे ने। सतवें पातशाह धन श्री गुरु हर राय साहिब जी महाराज जी का ज्योति जोत दिवस दिहाड़ा और अठवें पातशाह धन श्री गुरु हर कृष्ण साहिब जी महाराज जी का गुरगद्दी दिवस दिहाड़ा। सतवें पातशाह महाराज जिन्हों का हिरदा इतना कोमल ते दयालु इतनी करुणा सतगुरु गुरु हर राय साहब के हिरदे च कि बाल अवस्था विच सी वड्डा चोला शरीर ते धारण के कीता होया 101 कलियां हुंदियां सी चोले दियां जिहड़ा गुरु हर राय साहब जी शरीर ते पाउंदे सी। गुरु हरगोबिंद साहब बगीचे च टहल रहे सन पिछे पिछे काली नाल गुरु हर राय साहब गए ਤੇ ਚੋਲੇ ਨਾਲ ਅੜ ਕੇ ਉਹ ਗੁਲਾਬ ਦਾ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ। ਮਨ ਚਿਤਨੀ ਦਰਵੀ ਭੂਤ ਕਰੁਣਾ ਆਈ ਕਿ ਉਸ ਫੁੱਲ ਦੇ ਕੋਲ ਬੈਠੇ ਨੇਤਰ ਭਰ ਆਏ ਕਿ ਸਾਡੇ ਚੋਲੇ ਨਾਲ ਅੜ ਕੇ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ। ਇਤਨਾ ਕੋਮਲ ਹਿਰਦਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਆਏ, ਉਹਨਾਂ ਨੇ ਵੇਖਿਆ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਕਿ ਬੜੀ ਕਰੁਣਾ ਚ ਬੈਠੇ ਹਨ। ਬਚਨ ਕੀਤਾ, ਬੇਟਾ ਜੇ ਵੱਡਾ ਚੋਲਾ ਪਹਿਨੀਏ ਤੇ ਉਹਨੂੰ ਸੰਭਾਲ ਕੇ ਚੱਲੀਦਾ ਹੈ, ਸਾਂਭ ਕੇ ਟੁਰੀਦਾ। ਇਹ ਵੀ ਇੱਕ ਪ੍ਰਕਾਰ ਦੀ ਪ੍ਰੀਖਿਆ ਸੀ। ਉਸ ਦਿਨ ਤੋਂ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਚੋਲਾ ਇਕੱਠਾ ਕਰਕੇ ਖੱਬੇ ਹੱਥ ਚ ਪਕੜ ਲੈਣਾ ਤੇ ਫਿਰ ਟੁਰਿਆ ਕਰਨਾ। ਔਰ ਇਹ ਬਚਨ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਪਾਲਿਆ। ਬਾਅਦ ਵਿੱਚ ਗੁਰਤਾ ਗੱਦੀ ਤੇ ਵੀ 17.5 ਸਾਲ ਰਹੇ, ਉਦੋਂ ਵੀ ਇਹ ਬਚਨ ਨਹੀਂ ਤਿਆਗਿਆ। ਜਦੋਂ ਵੀ ਟੁਰਦੇ ਸੀ ਚੋਲਾ ਸੰਭਾਲ ਕੇ ਇਕੱਠਾ ਕਰਕੇ ਖੱਬੇ ਹੱਥ ਚ ਪਕੜ ਲੈਣਾ ਫਿਰ ਟੁਰਨਾ। ਇਤਨਾ ਕੋਮਲ ਹਿਰਦਾ ਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਦਾ ਕਿ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਦਾਦਾ ਜੀ ਸ਼ਿਕਾਰ ਖੇਡਦੇ ਸਨ, ਸ਼ਿਕਾਰ ਖੇਡਣਾ ਬੰਦ ਨਹੀਂ ਕੀਤਾ ਪਰ ਇੱਕ ਪ੍ਰਕਿਰਿਆ ਬਦਲ ਦਿੱਤੀ ਕਿ ਪਹਿਲਾਂ ਸ਼ਿਕਾਰ ਖੇਡਦਿਆਂ ਸਤਿਗੁਰੂ ਜੀ ਜਾਨਵਰਾਂ ਦਾ ਸੰਘਾਰ ਕਰਕੇ ਉਹਨਾਂ ਨੂੰ ਮੁਕਤ ਕਰਦੇ ਸਨ, ਹੁਣ ਉਹ ਜੰਗਲੀ ਜਾਨਵਰਾਂ ਨੂੰ ਜਿਉਂਦਿਆਂ ਨੂੰ ਪਕੜ ਕੇ ਕੀਰਤਪੁਰ ਸਾਹਿਬ ਲੈ ਆਉਂਦੇ ਨੇ। ਬਿਮਾਰ ਹੋਵੇ ਕੋਈ ਜਾਨਵਰ, ਕੋਈ ਹਿਰਨ, ਕੋਈ ਜ਼ਖਮੀ ਹੋਵੇ, ਕੋਈ ਪੰਛੀ ਜ਼ਖਮੀ ਹੋਵੇ, ਬਿਮਾਰ ਹੋਵੇ, ਉਹਦਾ ਇਲਾਜ ਕਰਕੇ ਉਹਨੂੰ ਵਾਪਸ ਜੰਗਲ ਵਿੱਚ ਜਿਉਂਦਾ ਛੱਡ ਕੇ ਆਉਂਦੇ। ਫੌਜ ਵੀ ਰੱਖੀ, 2200 ਘੋੜ ਸਵਾਰ ਗੁਰੂ ਹਰਿ ਰਾਏ ਸਾਹਿਬ ਦੀ ਫੌਜ ਵਿੱਚ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ ਸੀ। ਕੋਮਲ ਹਿਰਦਾ, ਦਰਵੀ ਭੂਤ ਹਿਰਦਾ ਸਤਿਗੁਰਾਂ ਦਾ ਹਰ ਵੇਲੇ ਦਇਆ ਦੇ ਰੰਗ ਚ ਰੰਗੇ ਰਹਿੰਦੇ ਸਨ, ਦਇਆ ਹੀ ਕਰਦੇ ਰਹਿੰਦੇ ਸੀ, ਕਿਰਪਾ ਹੀ ਕਰਦੇ ਰਹਿੰਦੇ ਸੀ। ਜੇ ਬਾਬੇ ਰਾਮ ਰਾਏ ਨੇ, ਜੋ ਗੁਰੂ ਹਰਿ ਰਾਏ ਸਾਹਿਬ ਜੀ ਦਾ ਵੱਡਾ ਸਪੁੱਤਰ ਸੀ, ਉਹਨੇ ਗੁਰਬਾਣੀ ਦੀ ਪੰਕਤੀ ਬਦਲੀ ਕਿ ਮਿੱਟੀ ਮੁਸਲਮਾਨ ਕੀ ਥਾਂ ਤੇ ਬੇਈਮਾਨ ਕਹਿ ਦਿੱਤਾ। ਤੇ ਇੰਨਾ ਜ਼ਿਆਦਾ ਸਤਿਗੁਰੂ ਜੀ ਬਾਣੀ ਨਾਲ ਪਿਆਰ ਕਰਦੇ ਸੀ ਕਿ ਆਪਣੇ ਪੁੱਤਰ ਨੂੰ ਛੇਕ ਦਿੱਤਾ, ਆਖਿਆ ਜਿੱਧਰ ਮੂੰਹ ਹੈ ਉੱਧਰ ਹੀ ਟੁਰ ਜੇ, ਸਾਡੇ ਮੱਥੇ ਨਾ ਲੱਗੇ, ਛੇਕ ਦਿੱਤਾ। ਆਖਿਰਕਾਰ ਸਮਾਂ ਆਇਆ 1661 ਈਸਵੀ, ਜਿਸ ਦਿਨ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਲਈਆਂ। ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਸਨ ਬਾਲਾ ਪ੍ਰੀਤਮ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, 5 ਕੁ ਸਾਲ ਦੀ ਉਮਰ ਸੀ ਹਾਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ। ਗੁਰਤਾ ਗੱਦੀ ਤੇ ਬਿਠਾ ਕੇ 5 ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ। ਸਰਬੱਤ ਸੰਗਤਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸਾਡਾ ਸਰੂਪ ਕਰਕੇ ਜਾਣਨਾ ਹੈ। ਉਹ ਗੁਰਤਾ ਗੱਦੀ ਦਿਵਸ ਅੱਜ ਦੇ ਦਿਨ ਸਾਰੀ ਸੰਗਤ ਮਨਾ ਰਹੀ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ। ਔਰ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਕੇ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਸੱਚਖੰਡ ਜਾਣਾ ਕੀਤਾ। ਸਤਿਗੁਰਾਂ ਦੇ ਸੱਚਖੰਡ ਜਾਣ ਦਾ ਉਹ ਸਮਾਂ ਦਿਨ ਅੱਜ ਦੇ ਦਿਨ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਗੁਰਗੱਦੀ ਤੇ ਬੈਠ ਕੇ ਬੜੇ ਭਾਰੀ ਪਰਉਪਕਾਰ ਕੀਤੇ। ਗੂੰਗਿਆਂ ਬੋਲਿਆਂ ਦੇ ਸਿਰਾਂ ਤੇ ਛੜੀ ਰੱਖ ਕੇ ਉਹਨਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਬਖਸ਼ ਕੇ ਬੋਲਣ ਯੋਗ ਬਣਾਇਆ। ਉਹ ਪ੍ਰਤੱਖ ਜ਼ਹਿਰ ਕਲਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰਤਾਈ, ਜਿਨ੍ਹਾਂ ਦੇ ਦਰਸ਼ਨਾਂ ਵਿੱਚ ਇਤਨਾ ਪ੍ਰਤਾਪ ਸੀ ਕਿ ਜਿਹੜਾ ਵੇਖ ਲੈਂਦਾ ਸੀ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਸਨ। ਇਤਿਹਾਸ ਵਿੱਚ ਆਉਂਦਾ ਕਿ ਜਦੋਂ ਸਤਿਗੁਰੂ ਜੀ ਦਿੱਲੀ ਪਹੁੰਚੇ ਗੁਰੂ ਹਰਕ੍ਰਿਸ਼ਨ ਸਾਹਿਬ, ਉਦੋਂ ਇੱਥੇ ਚੇਚਕ ਦਾ ਰੋਗ ਫੈਲਿਆ ਹੋਇਆ ਸੀ। ਇੱਕ ਰੁਮਾਲ ਸਤਿਗੁਰਾਂ ਨੇ ਦਿੱਤਾ ਉਹ ਰੁਮਾਲ ਦੀ ਕੰਨੀ ਧੋ ਕੇ ਜਿਹਨੂੰ ਪਿਉਂਦੇ ਸੀ ਉਹਦਾ ਰੋਗ ਦੂਰ ਹੋ ਜਾਂਦਾ ਸੀ। ਪਰ ਰੋਗ ਇੰਨਾ ਜ਼ਿਆਦਾ ਵੱਧ ਗਿਆ, ਮਹਾਂਮਾਰੀ ਇੰਨੀ ਜ਼ਿਆਦਾ ਫੈਲ ਗਈ ਸੀ ਕਿ ਸੈਂਕੜੇ ਲੋਕ ਮਰਨ ਲੱਗੇ ਤੇ ਰੁਮਾਲ ਸਾਰਿਆਂ ਤੱਕ ਪਹੁੰਚ ਨਾ ਸਕਿਆ ਕਰੇ। ਤੇ ਗੁਰੂ ਸਾਹਿਬ ਨੇ ਬਚਨ ਕੀਤਾ, ਜਿਹੜਾ ਆ ਕੇ ਦਰਸ਼ਨ ਕਰੇਗਾ, ਦਰਸ਼ਨ ਕਰਕੇ ਉਹਦੇ ਰੋਗ ਕੱਟੇ ਜਾਣਗੇ। ਤੇ ਸੈਂਕੜੇ ਰੋਗੀਆਂ ਨੇ ਆ ਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ, ਤੇ ਜਿਨ੍ਹਾਂ ਜਿਨ੍ਹਾਂ ਨੇ ਆ ਕੇ ਦਰਸ਼ਨ ਕਰਨੇ ਉਹਨਾਂ ਦੇ ਦੁੱਖ ਦੂਰ ਹੋ ਜਾਣੇ। ਸਤਿਗੁਰਾਂ ਦਾ ਉਹੀ ਜਾਹਰ ਪ੍ਰਤਾਪ ਵੇਖ ਕੇ ਗੁਰੂ ਕਲਗੀਧਰ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ, ਜੋ ਆਪਾਂ ਅਰਦਾਸ ਵਿੱਚ ਰੋਜ਼ ਪੜ੍ਹਦੇ ਹਾਂ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਲਿਖਿਆ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਧਿਆਈਏ, ਜਿਨ੍ਹਾਂ ਦੇ ਸਿਰਫ ਦਰਸ਼ਨ ਕਰਕੇ ਹੀ ਸਾਰੇ ਦੁੱਖ ਦੂਰ ਹੋ ਜਾਂਦੇ, ਦਰਸ਼ਨ ਕਰਕੇ ਦੁੱਖ ਨਿਵਿਰਤ ਹੋ ਜਾਂਦੇ। ਐਸੇ ਮਹਾਨ ਕਿਰਪਾਲੂ ਅਸ਼ਟਮ ਬਲਬੀਰਾ ਭਾਈ ਵੀਰ ਸਿੰਘ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਸ਼ਬਦ ਵਰਤਿਆ, ਅਸ਼ਟਮ ਬਲਬੀਰਾ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਜੋ ਗੁਰਗੱਦੀ ਦਿਵਸ ਹੈ, ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਸੰਦੇਸ਼ਾਂ ਤੇ ਉਪਦੇਸ਼ਾਂ ਅਨੁਸਾਰ ਸਤਿਗੁਰੂ ਜੀ ਸਾਨੂੰ ਚੱਲਣ ਦੀ ਬਲ ਬੁੱਧੀ ਪ੍ਰੇਰਨਾ ਬਖਸ਼ਿਸ਼ ਕਰਨ। ਲੜੀਵਾਰ ਕਥਾ ਆਪ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸਰਵਣ ਕਰ ਰਹੇ ਹੋ, ਜੋ ਕਥਾ ਬੜੀ ਸ਼ਰਧਾ ਭਾਵਨਾ ਨਾਲ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਲਿਖੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਨਜੂਮੀ ਨੇ ਦੱਸਿਆ, ਨਜੂਮੀ ਬੜਾ ਸਿਆਣਾ, ਅੱਗੇ ਵੀ ਉਹਨੇ ਜਦੋਂ ਕੋਈ ਗੱਲ ਦੱਸੀ ਉਹ ਸੱਚੀ ਹੋਈ ਹੈ। ਉਹ ਕਹਿੰਦਾ ਮੇਰੇ ਤੇ ਸਾੜ ਸਤੀ ਹੈ, ਉਹ ਤਾਂ ਟਲ ਸਕਦੀ ਹੈ ਜੇ ਤੁਸੀਂ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ ਚ ਜਾ ਕੇ 40 ਦਿਨ ਤਪ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮੁਸਕੁਰਾ ਪਏ, ਜਾਣੀ ਜਾਣ ਜਾਣਦੇ ਸੀ ਵੀ ਇਹ ਤਾਂ ਸਾਰੀ ਚੰਦੂ ਦੀ ਬਣਾਈ ਹੋਈ ਘਾੜਤ ਹੈ, ਕੋਈ ਕਿਸੇ ਤੇ ਸਾੜ ਸਤੀ ਨਹੀਂ। ਪਰ ਮਹਾਰਾਜ ਜੀ ਨੇ ਕਿਹਾ ਨਹੀਂ ਜਹਾਂਗੀਰ ਨੂੰ, ਕਿਉਂਕਿ ਜਹਾਂਗੀਰ ਨੂੰ ਜੇ ਇਨਕਾਰ ਕਰਦੇ ਤੇ ਉਹਨੇ ਵਾਪਸ ਜਾਣਾ ਸੀ ਤੇ ਚੰਦੂ ਵਰਗਿਆਂ ਨੇ ਫਿਰ ਇਹਨੂੰ ਭਰਮਾਉਣਾ ਸੀ, ਕਹਿਣਾ ਸੀ ਗੁਰੂ ਜੀ ਨੇ ਤੇਰਾ ਵਚਨ ਨਹੀਂ ਮੰਨੇ, ਤੇ ਬਾਦਸ਼ਾਹ ਦੇ ਮਨ ਚ ਵੀ ਫਰਕ ਪਾਉਣਾ ਸੀ। ਸਤਿਗੁਰੂ ਕਹਿਣ ਲੱਗੇ, ਬਾਦਸ਼ਾਹ ਤੇਰੇ ਤੇ ਕੋਈ ਸਾੜ ਸਤੀ ਨਹੀਂ ਆਈ, ਨਾ ਕੋਈ ਅਪਦਾ ਆਵੇਗੀ, ਪਰ ਜਿਹਦੇ ਤੇ ਸਾੜ ਸਤੀ ਆਈ ਆ ਉਹਦੇ ਤੇ ਟਲ ਨਹੀਂ ਸਕਦੀ, ਜਿਹਦੇ ਤੇ ਆਈ ਆ ਨਾ ਉਹਦੇ ਤਾਂ ਹੁਣ ਪ੍ਰਾਣ ਕੱਢ ਕੇ ਤਾਂ ਸ਼ਾਂਤ ਹੋਵੇਗੀ, ਉਹ ਹੁਣ ਟਲ ਨਹੀਂ ਸਕਦੀ, ਜਿੰਨੇ ਮਰਜ਼ੀ ਉਪਾਅ ਕਰ ਲਵੇ, ਉਹ ਜਿੰਨੇ ਮਰਜ਼ੀ ਯਤਨ ਕਰ ਲਏ, ਤੇ ਜੇ ਤੇਰੇ ਮਨ ਚ ਇੱਦਾਂ ਦਾ ਖਿਆਲ ਹੈ ਤੇ ਅਸੀਂ ਗਵਾਲੀਅਰ ਦੇ ਕਿਲੇ ਚ ਜਾਵਾਂਗੇ, ਉੱਥੇ ਜਾ ਕੇ ਤੇਰੇ ਵਾਸਤੇ ਜਪ ਕਰਾਂਗੇ। ਸਤਿਗੁਰਾਂ ਨੇ ਨਾਲ ਦੀਆਂ ਸਾਰੀਆਂ ਫੌਜਾਂ ਨੂੰ ਹੁਕਮ ਕੀਤਾ, ਤੁਸੀਂ ਇੱਥੇ ਟਿਕਾਣਾ ਕਰੋ। ਉੱਥੋਂ ਦਾ ਜਿਹੜਾ ਦੁਰਗਪਤੀ ਸੀ ਗਵਾਲੀਅਰ ਦੇ ਕਿਲੇ ਦਾ, ਉਹਦਾ ਨਾਂ ਸੀ ਹਰਦਾਸ, ਉਹਨੂੰ ਬਾਦਸ਼ਾਹ ਨੇ ਚਿੱਠੀ ਲਿਖ ਕੇ ਭੇਜ ਦਿੱਤੀ, ਗੁਰੂ ਸਾਹਿਬ ਆ ਰਹੇ ਨੇ, ਇਹਨਾਂ ਦਾ ਖਿਆਲ ਰੱਖਣਾ, ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਆਵੇ, ਵਧੀਆ ਚੰਗੀ ਜਗ੍ਹਾ ਤੇ ਇਹਨਾਂ ਦਾ ਆਸਣ ਲਾਉਣਾ ਹੈ, ਸਾਰੀਆਂ ਸਹੂਲਤਾਂ ਗੁਰੂ ਸਾਹਿਬ ਕੋਲ ਹੋਣੀਆਂ ਚਾਹੀਦੀਆਂ। ਉਧਰ ਹਰਦਾਸ ਵੀ ਉਡੀਕ ਕਰ ਰਿਹਾ ਸੀ, ਕਿਉਂਕਿ ਉਹ ਵੀ ਗੁਰੂ ਸਾਹਿਬ ਦਾ ਪ੍ਰੇਮੀ ਸੀ, ਭਾਵਨਾ ਸੀ ਉਹਦੇ ਮਨ ਚ, ਪਰ ਉਹ ਕਿਲਾ ਛੱਡ ਕੇ ਨਹੀਂ ਸੀ ਜਾ ਸਕਦਾ, ਉਹਦੀ ਡਿਊਟੀ ਜ਼ਿੰਮੇਵਾਰੀ ਬੜੀ ਸਖਤ ਸੀ। ਭਾਵਨਾ ਸੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਾਂ, ਪਰ ਜਾ ਨਹੀਂ ਸੀ ਸਕਦਾ, ਅਰਦਾਸਾਂ ਕਰਦਾ ਸੀ ਸਤਿਗੁਰੂ ਮੈਨੂੰ ਇੱਥੇ ਹੀ ਆ ਕੇ ਦਰਸ਼ਨ ਦਿਓ, ਉਹਦੀ ਵੀ ਭਾਵਨਾ ਪੂਰੀ ਕਰਨੀ ਸੀ। ਉਧਰ ਜਿਹੜੇ ਰਾਜੇ ਤਰਸ ਰਹੇ ਸੀ, 52 ਕਿਲੇ ਦੇ ਵਿੱਚ ਕੈਦ ਕੱਟ ਰਹੇ ਸੀ, ਉਮਰ ਕੈਦ ਕੱਟ ਰਹੇ ਸੀ, ਉਹਨਾਂ ਦੀਆਂ ਵੀ ਅਰਦਾਸਾਂ ਜੋਦੜੀਆਂ ਸਨ, ਉਹਨਾਂ ਨੂੰ ਵੀ ਸਤਿਗੁਰਾਂ ਨੇ ਬੰਧਨ ਮੁਕਤ ਕਰਨਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਗਲੇ ਦਿਨ 5 ਸਿੱਖਾਂ ਨੂੰ ਨਾਲ ਲੈ ਕੇ ਭਾਈ ਵਿਧੀ ਚੰਦ ਜੀ ਹੋਣਾ ਨੂੰ, ਭਾਈ ਜੇਠਾ ਜੀ, ਪੈੜਾ ਜੀ, ਲੰਗਾਹ ਜੀ ਹੋਣਾ ਨੂੰ ਨਾਲ ਲੈ ਕੇ ਸਤਿਗੁਰੂ ਗਵਾਲੀਅਰ ਦੇ ਕਿਲੇ ਚ ਆਏ ਨੇ। ਅੱਗੋਂ ਹਰਦਾਸ ਮਿਲਿਆ ਜਿਹੜਾ ਦੁਰਗਪਤੀ ਸੀ, ਬੜੀ ਭਾਵਨਾ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ, ਆਖਿਆ ਸਾਹਿਬ ਆਪ ਨੇ ਬੜਾ ਭਾਰੀ ਤਰਸ ਕੀਤਾ, ਮੇਰੇ ਤੇ ਦਇਆ ਕੀਤੀ ਹੈ, ਮੇਰੇ ਤੇ ਕਰੁਣਾ ਕਰਕੇ ਆਪ ਜੀ ਨੇ ਆਪਣੇ ਦਰਸ਼ਨ ਦੇ ਕੇ ਮੈਨੂੰ ਕਿਰਤਾਰਥ ਕੀਤਾ ਹੈ, ਮੈਂ ਤਾਂ ਬੜੇ ਲੰਮੇ ਅਰਸੇ ਤੋਂ ਉਡੀਕਦਾ ਸੀ, ਕਦੋਂ ਆਪ ਜੀ ਦੇ ਦੀਦਾਰ ਹੋਣ, ਕਦੋਂ ਆਪ ਜੀ ਦੇ ਦਰਸ਼ਨ ਹੋਣ। ਮੇਰੀ ਹਾਲਤ ਇਹ ਬਣੀ ਹੋਈ ਸੀ, ਪੰਥ ਨਿਹਾਰਾ ਕਾਮਨੀ ਲੋਚਨ ਭਰੀ ਲੇ ਉਸਾਸਾ। ਮੈਂ ਤਾਂ ਲੰਮੇ ਲੰਮੇ ਹੋਕੇ ਭਰਦਾ ਸੀ ਕਦੋਂ ਮਹਾਰਾਜ ਜੀ ਆਉਣ, ਰਾਹ ਵੇਖਦਾ ਸੀ। ਅੱਜ ਆਪ ਜੀ ਨੇ ਤਰਸ ਕੀਤਾ, ਦਇਆ ਕੀਤੀ ਹੈ। ਬੜਾ ਵਧੀਆ ਪਲੰਘ ਡਾਹ ਕੇ ਚੰਗਾ ਜਿਹੜਾ ਥਾਂ ਸੀ ਗਵਾਲੀਅਰ ਦੇ ਕਿਲੇ ਚ, ਜਿੱਥੇ ਅੱਜ ਕੱਲ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ, ਉੱਥੇ ਸਤਿਗੁਰੂ ਮਹਾਰਾਜ ਜੀ ਦਾ ਡੇਰਾ ਕਰਵਾਇਆ, ਸਤਿਗੁਰੂ ਜੀ ਨੂੰ ਬਿਠਾਇਆ ਬੜੇ ਅਦਬ ਸਤਿਕਾਰ ਨਾਲ। ਔਰ ਜਿਵੇਂ ਹਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਹਾਜ਼ਰ ਹੋਇਆ ਹੈ, ਔਰ ਸੇਵਾ ਕਰ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਬੰਦੀ ਛੋੜ ਸਤਿਗੁਰੂ, ਤਿਨ੍ਹਾਂ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੋ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ।
ਸੁਨਤ ਹਰਖ ਕਰ ਕੈ ਹਰਦਾਸ।
ਉਧਰ ਹਰਦਾਸ ਜਿਹਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਮਹਾਰਾਜ ਜੀ ਆਖਿਆ, ਹਰਦਾਸ ਜੀ ਜਿਹੜੇ ਗੁਰੂ ਘਰ ਤੇ ਸ਼ਰਧਾ ਧਾਰਨ ਕਰਦੇ ਨੇ, ਉਹਨਾਂ ਦੇ ਦੋਵੇਂ ਲੋਕ ਸਬਰ ਜਾਂਦੇ ਨੇ, ਉਹਨਾਂ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਜਦੋਂ ਹਰਦਾਸ ਨੇ, ਦੁਰਗਪਤੀ ਨੇ ਜਿਹੜਾ ਇਸ ਕਿਲੇ ਦਾ ਨਿਗਰਾਨ ਸੀ, ਇਸ ਕਿਲੇ ਦੀ ਨਿਗਰਾਨੀ ਰੱਖਦਾ ਸੀ, ਉਹਨੇ ਜਦੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣੇ, ਸੁਣ ਕੇ ਬੜਾ ਖੁਸ਼ ਹੋਇਆ।
ਵਸਤ ਜੋ ਚਾਹੀਏ ਤਾਂ ਪਠੀ ਸੋ ਪਾਸ।
ਜਿਹੜੀਆਂ ਜਿਹੜੀਆਂ ਵਸਤੂਆਂ ਦੀ ਲੋੜ ਸੀ, ਜੋ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਜਿਹੜੀਆਂ ਵਸਤੂਆਂ ਵੀ ਚਾਹੀਦੀਆਂ ਸਨ, ਉਹ ਸਾਰੀਆਂ ਵਸਤੂਆਂ ਹਰਦਾਸ ਨੇ ਉਸੇ ਵੇਲੇ ਮਹਾਰਾਜ ਜੀ ਕੋਲ ਪਹੁੰਚਦੀਆਂ ਕੀਤੀਆਂ ਹਨ।
ਕੈਦ ਦੇਖੈ ਮਹੀ ਪਾਲ ਬਿਸਾਲਾ।
ਉਧਰ ਕੈਦ ਖਾਨੇ ਵਿਚ ਬੜੇ ਬੜੇ ਰਾਜੇ, ਰਾਜਪੁਤਾਨੇ ਦੇ ਇਲਾਕੇ ਦੇ, 22 ਧਾਰ ਦੀਆਂ ਰਿਆਸਤਾਂ ਦੇ, ਰਾਜਸਥਾਨ ਦੇ ਇਲਾਕੇ ਦੇ ਬਹੁਤ ਸਾਰੇ ਰਾਜੇ ਜਿਹੜੇ ਕੈਦ ਖਾਨੇ ਵਿਚ ਸੀ, ਗਵਾਲੀਅਰ ਦੇ ਕਿਲੇ ਵਿਚ ਕੈਦੀ ਸਨ।
ਉਮਰ ਕੈਦ ਜਿਨ ਕੀ ਸਭ ਕਾਲਾ।
ਜਿਨ੍ਹਾਂ ਨੂੰ ਉਮਰ ਕੈਦ ਮਿਲੀ ਹੋਈ ਸੀ, ਕਿਉਂਕਿ ਗਵਾਲੀਅਰ ਦੇ ਕਿਲੇ ਚ ਭੇਜਿਆ ਹੀ ਉਹਨਾਂ ਨੂੰ ਜਾਂਦਾ ਸੀ ਜਿਨ੍ਹਾਂ ਨੂੰ ਉਮਰ ਕੈਦ ਹੋਵੇ। ਉਮਰ ਕੈਦ ਦਾ ਮਤਲਬ 14 ਸਾਲ ਜਾਂ 20 ਸਾਲ ਸਜ਼ਾ ਨਹੀਂ ਸੀ ਹੁੰਦੀ, ਉਮਰ ਕੈਦ ਦਾ ਮਤਲਬ ਪ੍ਰਾਣਾਂ ਦੇ ਅੰਤਲੇ ਸਾਹ ਤੱਕ, ਜਦੋਂ ਤੱਕ ਅੰਤਲਾ ਸਾਹ ਨਹੀਂ ਆਉਂਦਾ ਉਦੋਂ ਤੱਕ ਅੰਦਰ ਰਹਿਣਾ, ਮੌਤ ਵੀ ਅੰਦਰ ਹੀ ਹੋਵੇ, ਸਾਰੀ ਜ਼ਿੰਦਗੀ ਅੰਦਰ ਕੱਟਣੀ। ਇਹ ਜਿਹੜੇ ਰਾਜੇ ਸਨ, ਇਹਨਾਂ ਨੂੰ ਉਮਰ ਕੈਦ ਹੋਈ ਹੋਈ ਸੀ, ਸਾਰੀ ਜ਼ਿੰਦਗੀ ਇਹਨਾਂ ਨੇ ਇਸ ਗਵਾਲੀਅਰ ਦੇ ਕਿਲੇ ਵਿੱਚ ਉਮਰ ਕੈਦ ਚ ਕੱਟਣਾ ਸੀ।
ਕਬੋ ਨਾ ਛੋਡਣ ਜਿਨ ਕੋ ਹੋਏ।
ਇਹਨਾਂ ਨੂੰ ਕਦੇ ਛੱਡਿਆ ਨਹੀਂ ਸੀ ਜਾਣਾ, ਇਹਨਾਂ ਦਾ ਕਦੇ ਵੀ ਛੁਟਕਾਰਾ ਨਹੀਂ ਸੀ ਹੋਣਾ। ਐਸੇ ਸਖਤ ਹੁਕਮ ਸਨ ਇਹਨਾਂ ਵਾਸਤੇ ਕਿ ਇਹਨਾਂ ਨੂੰ ਖਾਣ ਵਾਸਤੇ ਵਧੀਆ ਭੋਜਨ ਨਹੀਂ ਸੀ ਦਿੱਤਾ ਜਾਂਦਾ, ਪਹਿਨਣ ਵਾਸਤੇ ਕੋਈ ਕੱਪੜਾ ਵਸਤਰ ਚੱਜ ਦਾ ਢੰਗ ਦਾ ਨਹੀਂ ਸੀ ਹੁੰਦਾ। ਇਸ ਕਰਕੇ ਇਹਨਾਂ ਦੀ ਸਾਰੀ ਜ਼ਿੰਦਗੀ ਇਸੇ ਕਿਲੇ ਦੇ ਵਿੱਚ ਆਜੀਵਨ ਕਾਰਾਵਾਸ ਸੀ ਇਹਨਾਂ ਦਾ। ਇਸ ਕਰਕੇ ਕਹਿੰਦੇ ਇਹਨਾਂ ਨੂੰ ਇੱਥੇ ਹੀ ਰਹਿਣਾ ਪੈਣਾ ਸੀ, ਇਹਨਾਂ ਨੂੰ ਕਦੇ ਵੀ ਛੁੱਟਣ ਦੀ ਆਸ ਨਹੀਂ ਸੀ।
ਤਿਸੀ ਦੁਰਗ ਮੈਂ ਗੇਰਤ ਸੋਏ।
ਉਸ ਕਿਲੇ ਵਿੱਚ ਉਸੇ ਨੂੰ ਜਾ ਕੇ ਸੁੱਟਿਆ ਜਾਂਦਾ ਸੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਸੀ।
ਸੁਣੀ ਸਭਿਆਨ ਸਤਿਗੁਰ ਇਤ ਆਏ।
ਕਹਿੰਦੇ ਜਦੋਂ ਉਹਨਾਂ ਰਾਜਿਆਂ ਨੇ ਸੁਣਿਆ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਆਏ ਹਨ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਛੇਵੇਂ ਮਾਲਕ ਆਏ ਹਨ, ਜਦੋਂ ਉਹਨਾਂ ਰਾਜਿਆਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਖਬਰ ਸੁਣੀ ਕਿ ਗਵਾਲੀਅਰ ਦੇ ਕਿਲੇ ਚ ਸਤਿਗੁਰੂ ਜੀ ਆਏ ਨੇ,
ਭਏ ਆਨੰਦ ਮਨੋ ਛੁਟਕਾਏ।
ਸਾਰੇ ਰਾਜਿਆਂ ਦੇ ਅੰਦਰ ਆਨੰਦ ਵਰਤ ਗਿਆ, ਏਦਾਂ ਖੁਸ਼ ਹੋਏ, ਇਤਨਾ ਆਨੰਦ ਉਹਨਾਂ ਅੰਦਰ ਵਰਤਿਆ ਮਾਨੋ ਜਿਵੇਂ ਹੁਣੇ ਹੀ ਗਵਾਲੀਅਰ ਦੇ ਕਿਲੇ ਚੋਂ ਛੁੱਟ ਕੇ ਮੁਕਤ ਹੋ ਗਏ, ਕਿਉਂਕਿ ਜਾਣਦੇ ਸਨ ਕਿ ਸਤਿਗੁਰੂ ਜੀ ਆ ਗਏ ਨੇ, ਹੁਣ ਸਾਨੂੰ ਇਸ ਗਵਾਲੀਅਰ ਦੇ ਕਿਲੇ ਚੋਂ ਮੁਕਤ ਕਰ ਦੇਣਗੇ, ਹੁਣ ਅਸੀਂ ਇਸ ਕਿਲੇ ਚ ਕੈਦ ਨਹੀਂ ਰਹਾਂਗੇ, ਕਿਉਂਕਿ ਕੈਦਾਂ ਚੋਂ ਛੁਡਾਉਣ ਵਾਲੇ, ਬੰਧਨ ਮੁਕਤ ਕਰਨ ਵਾਲੇ ਸਤਿਗੁਰੂ ਜੀ ਆਪ ਇਸ ਕੈਦ ਖਾਨੇ ਚ ਆ ਪਹੁੰਚੇ ਹਨ, ਹੁਣ ਉਹ ਸਾਨੂੰ ਕੈਦ ਚ ਨਹੀਂ ਰਹਿਣ ਦੇਣਗੇ। ਇਸ ਕਰਕੇ ਜਿੰਨੇ ਰਾਜੇ ਸੀ ਸਾਰਿਆਂ ਦੇ ਅੰਦਰ ਆਨੰਦ ਵਰਤ ਗਿਆ, ਸਭ ਦੇ ਅੰਦਰ ਖੁਸ਼ੀ ਵਰਤ ਗਈ।
ਕਰ ਜੋਰੇ ਸਭ ਹੀ ਤੈ ਆਏ।
ਉਸ ਵੇਲੇ ਸਾਰੇ ਰਾਜਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਸਭ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਕੋਲ ਆਉਣ ਲੱਗੇ।
ਗੁਰ ਕੋ ਦਰਸ ਕੀਨ ਸੁਖ ਪਾਏ,
ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਦੀਦਾਰ ਕੀਤੇ, ਜਾਉ ਜਲਾਲ ਤੇਜ ਪ੍ਰਤਾਪ ਇਤਨਾ ਹੈ ਸਤਿਗੁਰਾਂ ਦੇ ਚਿਹਰੇ ਤੇ, ਅੱਖ ਚੁੱਕ ਕੇ ਸਤਿਗੁਰਾਂ ਦੇ ਚਿਹਰੇ ਵੱਲ ਵੇਖਿਆ ਨਹੀਂ ਜਾਂਦਾ। ਜੇ ਕੋਈ ਉੱਪਰ ਨੂੰ ਵੇਖਣ ਦਾ ਯਤਨ ਕਰਦਾ ਤੇ ਫਿਰ ਅੱਖਾਂ ਚੁੱਕ ਜਾਂਦੀਆਂ, ਇੰਨਾ ਪ੍ਰਤਾਪ ਸਤਿਗੁਰਾਂ ਦੇ ਚਿਹਰੇ ਤੇ। ਕਹਿੰਦੇ ਸਤਿਗੁਰਾਂ ਦੇ ਦਰਸ਼ਨ ਕੀਤੇ, ਆ ਕੇ ਦਰਸ਼ਨ ਕਰਕੇ ਨਾ ਰਾਜਿਆਂ ਨੂੰ ਆਤਮਕ ਸੁਖ ਅੰਦਰ ਦਾ ਸੁਖ ਪ੍ਰਾਪਤ ਹੋਇਆ ਹੈ।
ਸਭ ਕੇ ਉਪਰ ਬਸਤਰ ਮਲੀਨ,
ਹੁਣ ਇਹਨਾਂ ਰਾਜਿਆਂ ਦੀ ਹਾਲਤ ਕਿਹੋ ਜਿਹੀ ਸੀ ਉਸ ਵਕਤ, ਜਿੰਨੇ ਰਾਜੇ ਸੀ ਕਹਿੰਦੇ ਇਹਨਾਂ ਦੇ ਸਰੀਰ ਤੇ ਜਿਹੜੇ ਪਾਏ ਹੋਏ ਕੱਪੜੇ ਸੀ ਮੈਲੇ ਸਨ, ਮਲੀਨ ਸਨ, ਇੰਨੇ ਮੈਲੇ ਸੀ ਕਿ ਉਹਨਾਂ ਕੱਪੜਿਆਂ ਦੇ ਵਿੱਚ ਤੰਦ ਮੈਲ ਪਈ ਹੋਈ ਸੀ, ਤੰਦ ਮੈਲ ਸਾਰੇ ਕੱਪੜਿਆਂ ਤੇ ਬਸਤਰਾਂ ਤੇ ਪਈ ਹੋਈ, ਬਹੁਤ ਜ਼ਿਆਦਾ ਮਲੀਨ ਸਨ।
ਤਨ ਤੇ ਦੁਰਲਭ ਚਿੰਤਾ ਪੀਨ,
ਤਨ ਕਰਕੇ ਦੁਰਬਲ ਸੀ, ਕਮਜ਼ੋਰ ਸੀ, ਸਰੀਰ ਇਹਨਾਂ ਦੇ ਜੀਰਨ ਹੱਡੀਆਂ ਨਿਕਲੀਆਂ ਹੋਈਆਂ ਸਰੀਰਾਂ ਦੀਆਂ, ਕਿਉਂਕਿ ਖਾਣ ਨੂੰ ਪੇਟ ਭਰ ਰੋਟੀ ਨਹੀਂ ਸੀ ਮਿਲਦੀ, ਭੋਜਨ ਨਹੀਂ ਸੀ ਮਿਲਦਾ, ਕਈ ਕਈ ਦਿਨ ਭੁੱਖੇ ਵੀ ਰਹਿਣਾ ਪੈਂਦਾ ਸੀ, ਸਜ਼ਾ ਮਿਲਦੀ ਸੀ ਇਹਨਾਂ ਨੂੰ। ਕਹਿੰਦੇ ਸਰੀਰ ਇਹਨਾਂ ਦੇ ਦੁਰਬਲ ਹੋਏ ਪਏ ਨੇ, ਕਮਜ਼ੋਰ ਹੋਏ ਪਏ ਨੇ, ਔਰ ਚਿੰਤਾ ਕਰਕੇ ਬਹੁਤ ਜ਼ਿਆਦਾ ਦੁਖੀ ਨੇ, ਕੈਦਖਾਨੇ ਵਿੱਚ ਨੇ, ਬਹੁਤ ਜ਼ਿਆਦਾ ਚਿੰਤਾ ਹੈ, ਫਿਕਰ ਹੈ।
ਕੇਸ਼ ਸ਼ਮਸ਼ ਮਹਿ ਜੂੰਕ ਕਨੇਰੀ,
ਕਹਿੰਦੇ ਸਿਰ ਦੇ ਕੇਸਾਂ ਵਿੱਚ ਇੱਥੋਂ ਤੱਕ ਜਿਹੜਾ ਦਾੜਾ ਹੈ ਉਹਨਾਂ ਵਿੱਚ ਵੀ ਜੂਆਂ ਪਈਆਂ ਹੋਈਆਂ, ਇੰਨੀ ਭੈੜੀ ਹਾਲਤ ਹੈ, ਇਤਨੀ ਭੈੜੀ ਦਸ਼ਾ ਹੈ ਇਹਨਾਂ ਦੀ ਕਿ ਸਿਰ ਦੇ ਕੇਸਾਂ ਵਿੱਚ ਤੇ ਦਾੜੇ ਵਿੱਚ ਵੀ ਜੂਆਂ ਪਈਆਂ ਹੋਈਆਂ ਨੇ।
ਪਾਇਨ ਪਰੀ ਪੀ ਨਹੀਂ ਬੇਰੀ,
ਔਰ ਪੈਰਾਂ ਤੇ ਹੱਥਾਂ ਵਿੱਚ ਬੇੜੀਆਂ ਪਾਈਆਂ ਹੋਈਆਂ, ਖੁੱਲੇ ਨਹੀਂ ਛੱਡੇ ਹੋਏ। ਇੱਕ ਤਾਂ ਉਸਦਾ ਕੈਦਖਾਨਾ, ਖਾਣ ਨੂੰ ਭੋਜਨ ਨਹੀਂ ਮਿਲਦਾ, ਦੂਜਾ ਸਾਰੇ ਸਰੀਰ ਦੇ ਉੱਤੇ ਬੇੜੀਆਂ ਪਾਈਆਂ ਹੋਈਆਂ, ਨਾ ਆਰਾਮ ਨਾਲ ਬਹਿ ਸਕਦੇ ਸੀ, ਨਾ ਸਿੱਧੇ ਹੋ ਕੇ ਲੇਟ ਸਕਦੇ ਸੀ, ਤੇ ਨਾ ਹੀ ਸਹੀ ਤਰੀਕੇ ਨਾਲ ਤੁਰ ਫਿਰ ਸਕਦੇ ਸੀ। ਕਹਿੰਦੇ ਸਾਰੇ ਸਰੀਰਾਂ ਦੇ ਉੱਤੇ ਪੈਰਾਂ ਵਿੱਚ ਇਹਨਾਂ ਦੇ ਬੇੜੀਆਂ ਪਾਈਆਂ ਹੋਈਆਂ।
ਜੀਰਨ ਪਟ ਤਨ ਤਾਰਨ ਕਰੇ,
ਔਰ ਸਰੀਰ ਦੇ ਉੱਤੇ ਜਿਹੜੇ ਕੱਪੜੇ ਨੇ ਬੜੇ ਜੀਰਨ ਪੁਰਾਣੇ ਪਾਏ ਹੋਏ ਫਟੇ ਹੋਏ ਨੇ, ਕੱਪੜਿਆਂ ਤੇ ਟਾਕੀਆਂ ਲਾਈਆਂ ਹੋਈਆਂ, ਕੱਪੜੇ ਵੀ ਮੈਲੇ ਹਨ।
ਮੁਕਤ ਹੋਣ ਕੀ ਆਸ ਨਾ ਤਰੇ,
ਉਹਨੇ ਜਿੰਨੇ ਰਾਜੇ ਸੀ ਨਾ ਸਾਰਿਆਂ ਨੂੰ ਆਪਣੇ ਮੁਕਤ ਹੋਣ ਦੀ ਆਸ ਖਤਮ ਹੋ ਚੁੱਕੀ ਸੀ, ਇਹਨਾਂ ਅੰਦਰੋਂ ਆਸ ਖਤਮ ਹੋ ਚੁੱਕੀ ਸੀ ਕਿ ਕਦੇ ਅਸੀਂ ਵੀ ਇਸ ਕਿਲੇ ਚੋਂ ਬਾਹਰ ਜਾਵਾਂਗੇ, ਕਦੇ ਅਸੀਂ ਵੀ ਇੱਥੋਂ ਰਿਹਾ ਹੋਵਾਂਗੇ, ਕਿਉਂਕਿ ਜਾਣਦੇ ਸੀ ਇੱਥੇ ਤਾਂ ਸਾਰੀ ਜ਼ਿੰਦਗੀ, ਮੌਤ ਵੀ ਸਾਡੀ ਇੱਥੇ ਆਉਣੀ ਹੈ, ਮੌਤ ਮੰਗਦੇ ਵੀ ਸੀ ਕਿ ਮੌਤ ਆ ਜਾਏ। ਇੱਥੋਂ ਮੁਕਤ ਹੋਣ ਦੀ ਆਸ ਇਹਨਾਂ ਸਾਰੇ ਰਾਜਿਆਂ ਦੇ ਅੰਦਰੋਂ ਖਤਮ ਹੋ ਚੁੱਕੀ ਸੀ।
ਵਿਛੜੇ ਪਰਵਾਰਨ ਅਰ ਦੇਸ਼,
ਕਿਸੇ ਸਮੇਂ ਆਪਣੇ ਦੇਸ਼ਾਂ ਦੇ ਰਾਜੇ ਸੀ, ਪਹਾੜੀ ਰਿਆਸਤਾਂ ਦੇ ਰਾਜੇ ਸਨ, ਬੜੀਆਂ ਬੜੀਆਂ ਵੱਡੀਆਂ ਰਿਆਸਤਾਂ ਦੇ ਮਾਲਕ ਰਹੇ ਨੇ ਤੇ ਰਾਜੇ ਸਨ, ਰਾਜ ਛੱਡ ਕੇ ਆਏ ਨੇ, ਆਪਣਾ ਦੇਸ਼ ਛੱਡ ਕੇ ਆਏ ਨੇ, ਬੱਚਿਆਂ ਨੂੰ ਪਰਿਵਾਰਾਂ ਨੂੰ ਛੱਡ ਕੇ ਆਏ, ਪਰਿਵਾਰਾਂ ਤੇ ਬੱਚਿਆਂ ਨਾਲ ਵੀ ਇਹਨਾਂ ਦਾ ਵਿਛੋੜਾ ਪਿਆ ਹੋਇਆ, ਆਪਣੇ ਬੱਚਿਆਂ ਤੇ ਪਰਿਵਾਰਾਂ ਤੋਂ ਵੀ ਵਿਛੜੇ ਹੋਏ ਨੇ।
ਨਿਸ ਦਿਨ ਜਿਨੋ ਕਲੇਸ਼ ਵਿਸ਼ੇਸ਼,
ਇਹਦਾ ਰਾਤ ਦਿਨ ਇਹਨਾਂ ਦੇ ਅੰਦਰ ਬੜਾ ਭਾਰੀ ਕਲੇਸ਼ ਸੀ, ਬੜਾ ਭਾਰੀ ਡਾਢਾ ਦੁੱਖ ਸੀ, ਪਰਿਵਾਰਾਂ ਤੋਂ ਵਿਛੜੇ ਹੋਏ, ਉਹਨਾਂ ਦੀ ਵੀ ਯਾਦ ਸਤਾਉਂਦੀ, ਉਹਨਾਂ ਦਾ ਵੀ ਡਰ, ਉਹਨਾਂ ਦਾ ਵੀ ਪ੍ਰੇਮ ਇਹਨਾਂ ਦੇ ਹਿਰਦਿਆਂ ਵਿੱਚ ਆਉਂਦਾ, ਬਹੁਤ ਜ਼ਿਆਦਾ ਇਸ ਪ੍ਰਕਾਰ ਨਾਲ ਵਿਰਲਾਪ ਕਰਦੇ, ਕੁਰਲਾਪ ਕਰਦੇ ਹਨ।
ਜਰਾ ਸਿੰਧ ਜਿਮ ਰਾਜੇ ਗਹੇ,
ਖਾਲਸਾ ਜੀ ਜਿਵੇਂ ਦੁਆਪਰ ਯੁੱਗ ਦੇ ਵਿੱਚ ਜਰਾ ਸਿੰਧ ਰਾਜਾ ਹੋਇਆ ਨਾ, ਤੇ ਜਰਾ ਸਿੰਧ ਰਾਜੇ ਨੇ ਬਹੁਤ ਸਾਰੇ ਰਾਜਿਆਂ ਨੂੰ ਆਪਣੇ ਕੈਦ ਖਾਨੇ ਚ ਗ੍ਰਿਫ਼ਤਾਰ ਕੀਤਾ ਹੋਇਆ ਸੀ। ਜਰਾ ਸਿੰਧ ਬੜਾ ਬਲੀ ਰਾਜਾ ਸੀ, ਭਗਵਾਨ ਕ੍ਰਿਸ਼ਨ ਦੇ ਨਾਲ ਇਹਦਾ ਜੰਗ ਯੁੱਧ ਹੁੰਦਾ ਹੀ ਰਹਿੰਦਾ ਸੀ, ਤੇ ਜਰਾ ਸਿੰਧ ਨੇ ਬੜੇ ਬੜੇ ਰਾਜੇ ਆਪਣੇ ਕੈਦ ਖਾਨੇ ਚ ਕੈਦੀ ਬਣਾਏ ਹੋਏ ਸਨ।
ਦੇਖ ਕ੍ਰਿਸ਼ਨ ਕੋ ਆਨੰਦ ਲਹੇ,
ਤੇ ਜਦੋਂ ਭਗਵਾਨ ਕ੍ਰਿਸ਼ਨ ਜੀ ਗਏ ਨਾ ਉੱਥੇ, ਤੇ ਜਰਾ ਸਿੰਧ ਨੂੰ ਮਾਰਿਆ, ਜਦੋਂ ਜੇਲ੍ਹ ਚ ਪਹੁੰਚੇ, ਕੈਦ ਖਾਨੇ ਚ ਪਹੁੰਚੇ, ਜਿੰਨੇ ਰਾਜੇ ਵੇਖ ਕੇ ਆਨੰਦਿਤ ਹੋ ਗਏ ਵੀ ਹੁਣ ਅਸੀਂ ਛੁੱਟ ਜਾਵਾਂਗੇ, ਹੁਣ ਅਸੀਂ ਮੁਕਤ ਹੋ ਜਾਵਾਂਗੇ। ਹੁਣ ਇਹ ਜਿੰਨੇ ਰਾਜੇ ਸੀ ਹਿੰਦੂ ਸਨ, ਹਿੰਦੂ ਰਾਜੇ ਹੋਣ ਕਰਕੇ ਇਹਨਾਂ ਦੇ ਮਨ ਚ ਵੀ ਖਿਆਲ ਆਪਣੇ ਅਵਤਾਰਾਂ ਦਾ ਹੀ ਆ ਰਿਹਾ ਨਾ। ਅਵਤਾਰ ਇਹਨਾਂ ਵਾਸਤੇ ਉੱਤਮ ਨੇ, ਭਗਵਾਨ ਕ੍ਰਿਸ਼ਨ ਜੀ ਇਹਨਾਂ ਵਾਸਤੇ ਉੱਤਮ ਨੇ। ਕਹਿੰਦੇ ਉਸੇ ਤਰ੍ਹਾਂ ਬਾਦਸ਼ਾਹ ਜਹਾਂਗੀਰ ਵੀ ਜਰਾ ਸਿੰਘ ਵਰਗਾ ਹੀ ਹੈ, ਸਾਨੂੰ ਸਾਰਿਆਂ ਨੂੰ ਕੈਦ ਚ ਪਾਇਆ ਹੋਇਆ ਹੈ ਤੇ ਕਲਯੁਗ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਸਾਨੂੰ ਛੁਡਾਉਣ ਵਾਸਤੇ ਆ ਪਹੁੰਚੇ ਨੇ। ਉਹਨਾਂ ਨੂੰ ਵੇਖ ਕੇ ਇਹਨਾਂ ਨੂੰ ਵੀ ਆਨੰਦ ਵਰਤ ਰਿਹਾ। ਪਰ ਸਤਿਗੁਰੂ ਨਾਲ ਸਾਰੇ ਅਵਤਾਰਾਂ ਤੋਂ ਸਰਵੋਤਮ ਨੇ, ਉਹਨਾਂ ਅਵਤਾਰਾਂ ਤੋਂ ਸਭ ਤੋਂ ਉੱਤਮ ਹਨ।
ਤਿਮ ਸਭ ਪਿਖ ਸ੍ਰੀ ਹਰਗੋਬਿੰਦ।
ਕਹਿੰਦੇ ਇਸੇ ਤਰ੍ਹਾਂ ਜਿਵੇਂ ਭਗਵਾਨ ਕ੍ਰਿਸ਼ਨ ਨੂੰ ਵੇਖ ਕੇ ਉਹ ਕੈਦ ਵਿੱਚ ਸਾਰੇ ਰਾਜੇ ਬੜੇ ਆਨੰਦਿਤ ਹੋਏ ਸਨ, ਖੁਸ਼ ਹੋਏ ਸਨ, ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੇਖ ਕੇ ਵੀ ਇਹਨਾਂ ਰਾਜਿਆਂ ਨੂੰ ਆਸ ਬੱਝ ਗਈ, ਇਹਨਾਂ ਰਾਜਿਆਂ ਨੂੰ ਭਰੋਸਾ ਬੱਝ ਗਿਆ ਕਿ ਆ ਗਏ ਨੇ, ਹੁਣ ਸਾਨੂੰ ਛੁਡਾ ਲੈਣਗੇ, ਸਾਨੂੰ ਮੁਕਤ ਕਰ ਦੇਣਗੇ।
ਨਾਮ ਕਿਰਿਆ ਜੁਗ ਕੀ ਮਾਨਿੰਦ।
ਕਹਿੰਦੇ ਨਾਮ ਵੀ ਇੱਕੋ ਜਿਹੇ ਨੇ। ਖਾਲਸਾ ਜੀ, ਭਗਵਾਨ ਕ੍ਰਿਸ਼ਨ ਦਾ ਇੱਕ ਨਾਮ ਗੋਬਿੰਦ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਵੀ ਹਰਗੋਬਿੰਦ ਹੈ, ਨਾਮ ਦਾ ਅਰਥ ਵੀ ਇੱਕੋ ਜਿਹਾ। ਪਰ ਸਤਿਗੁਰੂ ਜੀ ਹੈਣ ਉਹਨਾਂ ਅਵਤਾਰਾਂ ਤੋਂ ਸਰਵੋਤਮ, ਕਿਉਂਕਿ ਅਨੰਤ ਕਲਾਵਾਂ ਦੇ ਮਾਲਕ ਨੇ। ਉਹ ਤਾਂ ਕੁਝ ਗਿਣੀਆਂ ਚੁਣੀਆਂ ਕਲਾਵਾਂ ਲੈ ਕੇ ਆਏ ਨੇ, ਪਰ ਹੁਣ ਉਹ ਹਿੰਦੂ ਰਾਜੇ ਸੀ, ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਹੀ ਕਲਪਨਾ ਕਰਨੀ ਸੀ ਨਾ, ਉਸੇ ਤਰ੍ਹਾਂ ਗੁਰੂ ਸਾਹਿਬ ਦਾ ਸਰੂਪ ਸਮਝਣਾ ਸੀ। ਕਹਿੰਦੇ ਨੇ ਜਿਵੇਂ ਕ੍ਰਿਸ਼ਨ ਜੀ ਦਾ ਨਾਂ ਗੋਬਿੰਦ ਹੈ, ਇਸੇ ਤਰ੍ਹਾਂ ਇਹਨਾਂ ਦਾ ਨਾਮ ਵੀ ਗੋਬਿੰਦ ਹੈ, ਇਸ ਕਰਕੇ ਨਾਮ ਤੇ ਕਿਰਿਆ ਵਿੱਚ ਵੀ ਇਹ ਇੱਕ ਹਨ।
ਦੇਖਤ ਕਿਰਪਾ ਕਿਰਪਾਲ ਬਿਸਾਲਾ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਹਾਨ ਕਿਰਪਾਲੂ ਨੇ, ਕਿਰਪਾ ਦੇ ਦ੍ਰਿਸ਼ਟੀ ਨਾਲ ਸਾਰਿਆਂ ਵੱਲ ਵੇਖਦੇ ਹਨ।
ਸਭ ਕੋ ਦਈ ਧੀਰ ਤਿਸ ਕਾਲਾ।
ਜਿੰਨੇ ਰਾਜੇ ਆਏ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਬੜੀ ਮਾੜੀ ਹਾਲਤ ਸੀ ਸਾਰੇ ਰਾਜਿਆਂ ਦੀ, ਉਹਨਾਂ ਵੱਲ ਵੇਖ ਕੇ ਸਤਿਗੁਰਾਂ ਨੇ ਸਾਰੇ ਰਾਜਿਆਂ ਨੂੰ ਧੀਰ ਦਿੱਤਾ ਹੈ। ਜਿੰਨੇ ਰਾਜੇ ਨੇ ਸਾਰਿਆਂ ਨੂੰ ਮਹਾਰਾਜ ਜੀ ਨੇ ਹੌਸਲਾ ਦਿੱਤਾ ਹੈ।
ਰਹਿਣ ਲੱਗੇ ਪੁੰਨ ਦੁਰਗ ਮਜਾਰੇ।
ਇਸੇ ਤਰ੍ਹਾਂ ਰਾਜੇ ਮਿਲ ਕੇ ਸਤਿਗੁਰਾਂ ਕੋਲੋਂ ਚਲੇ ਗਏ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਰਹਿਣ ਲੱਗੇ ਹਨ।
ਸਭ ਕੈਦੀਆਂ ਕੋ ਦੇਤ ਆਹਾਰੇ।
ਜਿੰਨੇ ਕੈਦੀ ਨੇ ਸਾਰਿਆਂ ਨੂੰ ਆਹਾਰ ਦਿੱਤਾ ਜਾਂਦਾ ਹੈ।
ਪਾਤਸ਼ਾਹ ਤੇ ਧਨ ਬਹੁ ਆਵੇ।
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਬਹੁਤ ਸਾਰੀ ਮਾਇਆ ਆਉਂਦੀ ਸੀ ਸਰਕਾਰੀ ਖਜ਼ਾਨੇ ਚੋਂ, ਉਹ ਜਿਹੜੀ ਮਾਇਆ ਆਉਂਦੀ ਸੀ ਸਤਿਗੁਰੂ ਜੀ ਆਪ ਨਹੀਂ ਸੀ ਵਰਤਦੇ, ਉਹ ਜਿੰਨੀ ਮਾਇਆ ਆਉਂਦੀ ਸੀ ਉਹਦੀਆਂ ਰਸਤਾਂ ਬਸਤਾਂ ਖਰੀਦ ਕੇ ਵਧੀਆ ਲੰਗਰ ਪ੍ਰਸ਼ਾਦਾ ਉਹਨਾਂ ਸਾਰੇ ਕੈਦੀਆਂ ਨੂੰ ਚੁਕਾ ਦਿੰਦੇ। ਕੈਦੀ ਬੜੇ ਖੁਸ਼, ਜਿੰਨੇ ਰਾਜੇ ਬੜੇ ਖੁਸ਼, ਖਾਣ ਵਾਸਤੇ ਭੋਜਨ ਵਧੀਆ ਮਿਲਣ ਲੱਗ ਪਿਆ। ਜਿੰਨੀ ਮਾਇਆ ਆਇਆ ਕਰੇ ਮਹਾਰਾਜ ਜੀ ਉਸ ਮਾਇਆ ਦੀ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਉਹ ਸਾਰਿਆਂ ਚ ਵੰਡ ਦੇਣੀ, ਵਧੀਆ ਵਧੀਆ ਪਕਵਾਨ ਬਣਵਾਉਣੇ ਉਹ ਸਾਰਿਆਂ ਵਿੱਚ ਵੰਡ ਦੇਣੇ। ਏਦਾਂ ਜਿੰਨਾ ਪੈਸਾ ਬਾਦਸ਼ਾਹ ਜਹਾਂਗੀਰ ਦੇ ਕੋਲੋਂ ਸਤਿਗੁਰਾਂ ਵਾਸਤੇ ਆਉਂਦਾ ਸੀ ਉਹ ਸਾਰਾ ਪੈਸਾ ਮਹਾਰਾਜ ਜੀ ਜਿੰਨੇ ਕੈਦੀ ਸਨ ਜੇਲ੍ਹ ਦੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਉਹਨਾਂ ਸਾਰਿਆਂ ਵਾਸਤੇ ਮਹਾਰਾਜ ਜੀ ਖਰਚ ਦਿੰਦੇ ਹਨ।
ਹੁਣ ਹਰਦਾਸ ਰਸਦ ਪਹੁੰਚਾਵੇ।
ਜਿਹੜਾ ਹਰਦਾਸ ਸੀ ਦੁਰਗਪਤੀ ਕਿਲੇ ਦਾ ਮਾਲਕ, ਜਿਹਦੀ ਨਿਗਰਾਨੀ ਸੀ ਸਾਰੇ ਪਾਸੇ, ਉਹ ਬਹੁਤ ਸਾਰੀਆਂ ਰਸਤਾਂ ਬਸਤਾਂ ਲਿਆ ਕੇ ਸਤਿਗੁਰਾਂ ਕੋਲ ਪਹੁੰਚਾਉਂਦਾ ਹੈ।
ਬਨਹਿ ਤਿਹਾਵਲ ਨਿਤ ਸਮੁਦਾਏ।
ਉਹ ਰੋਜ਼ ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਵਰਤਣ ਲੱਗੀਆਂ, ਖੁੱਲੀਆਂ ਦੇਗਾਂ ਤਿਆਰ ਹੋਣ ਲੱਗੀਆਂ। ਕਿੱਥੇ ਖਾਣ ਨੂੰ ਰੋਟੀ ਨਹੀਂ ਸੀ ਮਿਲਦੀ ਰਾਜਿਆਂ ਨੂੰ, ਹੁਣ ਖਾਣ ਵਾਸਤੇ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਮਿਲ ਰਿਹਾ। ਬੜੇ ਖੁਸ਼ ਦੇ ਰਾਜਿਆਂ ਦੀ ਤਾਂ ਜੂਨ ਸੁਧਰ ਗਈ, ਇਹੋ ਜਿਹੀ ਹਾਲਤ ਸੁੰਦਰ ਬਣ ਗਈ।
ਜਿਤੇ ਦੁਰਗ ਮੈਂ ਸਗਰੇ ਖਾਏ।
ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਤਿਆਰ ਹੁੰਦੀਆਂ ਨੇ, ਔਰ ਜਿੰਨੇ ਦੁਰਗ ਦੇ ਵਿੱਚ ਕਿਲੇ ਚ ਕੈਦੀ ਨੇ ਸਾਰਿਆਂ ਨੂੰ ਖੁੱਲੇ ਗੱਫੇ ਖਾਣ ਵਾਸਤੇ ਛਕਣ ਵਾਸਤੇ ਮਿਲਦੇ ਹਨ।
ਛੁਦਤ ਰਹਿਣ ਪਾਵੇ ਨਹਿ ਕੋਈ।
ਕੋਈ ਭੁੱਖਾ ਨਹੀਂ ਰਹਿੰਦਾ, ਪਹਿਲਾਂ ਰੋਟੀ ਨਹੀਂ ਸੀ ਮਿਲਦੀ, ਕਈ ਕਈ ਦਿਨ ਭੁੱਖੇ ਵੀ ਰਹਿਣਾ ਪੈਂਦਾ ਸੀ। ਜਦੋਂ ਦੇ ਸਤਿਗੁਰੂ ਜੀ ਇੱਥੇ ਆਏ ਨੇ ਇੱਥੇ ਵੀ ਅੰਦਰ ਲੰਗਰ ਚੱਲ ਪਏ, ਕੋਈ ਭੁੱਖਾ ਨਹੀਂ ਰਹਿੰਦਾ, ਸਾਰਿਆਂ ਨੂੰ ਪੇਟ ਭਰ ਕੇ ਭੋਜਨ ਮਿਲਦਾ ਹੈ।
ਸਵਾਦਲ ਅਸਨ देत बोह होई।
बहुत स्वादी भोजन, बड़े प्रकार दा रसदायक भोजन पकन लगा, तैयार होन लगा है।
जेतक कैदी ब्रिंद सिपाही।
जिन्ने कैदी ने जा जिन्ने सिपाही ने उत्थे सारयां दी निगरानी रखण वाले पहरेदार हन।
सतगुर दे प्रंचामित खाही।
सारयां नू देगा वरताईयां जांदियां, सिपाही भी जाके खुले गफे सतगुरां दे कोलों जाके लैंदे, कड़ा प्रसाद दियां देगां लै के छकदे हन।
तौ बचै पुन वहर दिवावै।
फिर भी देग इन्नी ज्यादा वध जांदी सी, सारे कैदियां सिपाहियां नूं चकाण तों बाद भी देग वध जाणी, जिहड़ी वध जांदी सी ओह किले चों बाहर भेज दिंदे सी, जिहड़े बाहर लोक नेड़े तेड़े रहिंदे सन उहनां दे विच वरतौण लई भेज दिंदे सन।
आन लोक गन ले कर खावै।
बहुत सारे लोग किले दे दरवाजे अगे आके बह जांदे जदों समां बणदा है, ते आके उथों देगां प्राप्त करके छकदे हन।
एक दो एकाल बीत कर गए।
कहिंदे इसे तरह एक दो दिन दो एक दो समें बतीत हो गए हन।
गुर आहार ना करते पए।
एक दो दिन बीत गए, सारे संगत भोजन छकदी है, सब देगां छकदे ने, पर गुरु हरगोबिंद साहब जी ने दो दिन हो गए ने भोजन नहीं छकिया। छेवें पातशाह जी महाराज जी ने अन्न पानी ग्रहण नहीं कीता।
पंच सिख जे ठारो पिराना।
जेडे पंच सिख सी सतगुरां दे नाल, भाई जेठा जी, भाई साहब, भाई पिराना जी, उन्हां ने वेखिया।
सभियां पिख कर जोर वखाणा।
उन्हां ने जदों वेखिया कि सतगुरु जी दो दिन हो गए ने भोजन ही नहीं छक रहे, असीं सारे देगां छक रहे हां, पकवान छक रहे हां, पर सतगुरु जी भोजन नहीं छक रहे। उन्हां एक दो सिखां ने, भाई जेठा पुराणा जी ने वेखिया, ते हथ जोड़ के महाराज जी नूं कहण लगे,
इह कारण पा कौन गुसाई।
कहण लगे, सतगुरु जी की कारण है, की गल है, समझ नहीं आ रही, सानू कोई कारण नजर नहीं आ रहा।
आप नहीं भोजन को खाही।
महाराज सच्चे पातशाह जी, आप जी भोजन नहीं छक रहे, की कारण है? सारे भोजन छक रहे ने, असि भी छक रहे हां, सारे सिपाही कैदी सब नू छकन नू मिल रहा है, पर महाराज सच्ची पातशाह आप जी भोजन क्यों नहीं छक रहे, की कारण है?
तिक हमरो तुमरे बिन खायो।
महाराज सच्ची पातशाह साडा तां जीवन ही त्रिग हो गया, सानू तां पता ही नहीं लगा कि आप जी ने छकिया नहीं। महाराज जी साडा तां जीवन ही त्रिग हो गया कि असि तुहाडे बिना आप पहला खा लिया, तुसी छकिया नहीं, असि दो दिन हो गए ने छक रहे हां रज के। महाराज सच्चे पातशाह साडा तां जीवन ही त्रिग हो गया है।
वरत्यो देखत ले मुख पायो।
महाराज जी असि तां देग वरतदी सी, ते वरतदी वेख के असि हथ कर लैंदे सी अगे, ते सानू छकण नू मिलदी सी, उर छक के असि तृप्त हो जांदे रहे।
श्री मुख ते फुरवामन कीन।
धन श्री गुरु हरगोबिंद साहिब सच्चे पातशाह जी महाराज जी ने जदों भाई जेठा जी दी बेनती सुनी, सुन के महाराज सच्चे पातशाह जी बोले,
एह भोजन हम खाए कभी ना।
महाराज जी कहण लगे, भाई जेठा जी, ए जेड़ा भोजन है ना, सरकारी पैसिआं नाल बनिआ, जेड़ा बादशाह दा तुरकां दा भेजिआ होया पैसा, ए भोजन असीं नहीं खाणा, ए भोजन असीं अंगीकार नहीं करना, क्योंकि ए भोजन तुरकां दे भेजे हुए पैसे दा तैयार हो रहा है। ओ पैसे भेजदे ने, ओहदे नाल रस्तां बस्तां खरीददे ने, कड़ा प्रसाद तां तैयार हुंदा, असि ए भोजन कदे नहीं छकना।
वहर जाए मेहनत कर लियावो।
हां महाराज जी कहिंदे, जे सानू भोजन चकाउणा ना, ते भाई फिर बाहर जाके मेहनत करो, मजदूरी करो, ते मजदूरी करके किरत करके जेड़ा तुसी अन्न लियाओगे, धन दा अन्न खरीद के लियाओगे, ओ असी छकांगे, ओ असी खावांगे।
रसद खरीदो बिपनी जावो।
बाहर जाके मेहनत करो, मेहनत करके किरत करके जदों बाजार विचों तुसी रसद खरीद के लियाओगे,
तिस्ते तैयार आहार करीजै।
उस किरत कीते हुए धन नाल खरीदिया अन्न, उस अन्न दा जदों तुसी भोजन तैयार करोगे, उस अन्न दा जदों भोजन तैयार करके लियाओगे,
हित भोजन के सो हम दीजै।
ओ सानू छकण वास्ते भेट करियो, ओ असी छकना, ए नहीं छकना। वेखो सतगुरु सच्चे पातशाह जी, गुरसिखां दी जिहड़ी धर्म दी किरत है ना, ਧਰਮ ਦੀ ਕਿਰਤ ਕਰਕੇ ਕੀਤਾ ਹੋਇਆ ਤਿਆਰ ਭੋਜਨ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਹੁੰਦਾ ਹੈ। ਇਹ ਉਦਾਹਰਣ ਇੱਕ ਵਾਰ ਨਹੀਂ, ਗੁਰੂ ਘਰ ਵਿੱਚ ਕਈ ਵਾਰ ਘਟੀ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਲਕ ਭਾਗੋ ਦੇ ਇਲਾਕੇ ਚ ਗਏ ਤੇ ਮਲਕ ਭਾਗੋ ਨੇ ਬੜਾ ਵੱਡਾ ਬ੍ਰਹਮ ਭੋਜ ਕੀਤਾ ਹੋਇਆ ਤੇ ਸਤਿਗੁਰਾਂ ਨੇ ਭਾਈ ਲਾਲੋ ਦੇ ਘਰ ਦੇ ਕੋਧਰੇ ਦਾ ਪ੍ਰਸ਼ਾਦਾ ਛਕਿਆ। ਮਲਕ ਭਾਗੋ ਦੇ ਪੂੜੇ ਅੰਗੀਕਾਰ ਨਹੀਂ ਕੀਤੇ। ਉਹਨੇ ਪੁੱਛਿਆ ਇਹ ਕਿਉਂ ਮਹਾਰਾਜ ਜੀ? ਕਹਿੰਦੇ ਅਸੀਂ ਤਾਂ ਆਪਣੇ ਗੁਰਸਿੱਖ ਦੀ ਜਿਹੜੀ ਧਰਮ ਦੀ ਕਿਰਤ ਕਰਕੇ ਕਮਾਈ ਕਰਕੇ ਖਰੀਦਿਆ ਹੋਇਆ ਅੰਨ ਹੈ ਉਹ ਅੰਮ੍ਰਿਤ ਰੂਪ ਕਰਕੇ ਜਾਣ ਕੇ ਛਕਦੇ ਹਾਂ। ਤੇਰੀ ਪਾਪ ਦੀ ਮਾਇਆ ਦੇ ਨਾਲ ਅਸੀਂ ਅੰਨ ਨਹੀਂ ਛਕ ਸਕਦੇ ਜਿਹਦੇ ਚ ਗਰੀਬਾਂ ਦਾ ਲਹੂ ਨੁੱਚੜਦਾ, ਜਿਹਦੇ ਵਿੱਚ ਗਰੀਬਾਂ ਦਾ ਲਹੂ ਭਰਿਆ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਨੇ ਇਨਕਾਰ ਕਰ ਦਿੱਤਾ ਵੀ ਅਸੀਂ ਬਾਦਸ਼ਾਹ ਵੱਲੋਂ ਭੇਜੇ ਹੋਏ ਪੈਸਿਆਂ ਦਾ ਜਿਹੜਾ ਅੰਨ ਹੈ ਉਹ ਨਹੀਂ ਛਕਣਾ। ਭਾਈ ਸਿੱਖੋ, ਜੇ ਤੁਸੀਂ ਸਾਨੂੰ ਛਕਾਉਣਾ ਨਾ ਤੇ ਤੁਹਾਨੂੰ ਬਾਹਰ ਜਾ ਕੇ ਮਿਹਨਤ ਕਰਨੀ ਪੈਣੀ, ਕਿਰਤ ਕਰਨੀ ਪੈਣੀ ਤੇ ਦਸਾਂ ਨੋਹਾਂ ਦੀ ਕਿਰਤ ਕਰਕੇ ਫਿਰ ਤੁਸੀਂ ਪੈਸੇ ਲਿਆਓਗੇ। ਉਹਦੇ ਨਾਲ ਜਦੋਂ ਅੰਨ ਖਰੀਦੋਗੇ ਉਹ ਅੰਨ ਲਿਆ ਕੇ ਜਦੋਂ ਸਾਨੂੰ ਛਕਾਓਗੇ ਉਹ ਅਸੀਂ ਛਕਾਂਗੇ, ਉਹ ਅਸੀਂ ਅੰਗੀਕਾਰ ਕਰਾਂਗੇ।
ਨਹੀਂ ਤਾਂ ਰਹਿ ਪੌਣ ਆਹਾਰੀ,
ਤੇ ਨਹੀਂ ਤਾਂ ਫਿਰ ਅਸੀਂ ਪੌਣ ਹਾਰੀ ਹੋ ਕੇ ਰਹਾਂਗੇ। ਜਿੰਨਾ ਚਿਰ ਇੱਥੇ ਰਹਾਂਗੇ ਪੌਣ ਹਾਰੀ ਰਹਾਂਗੇ, ਅਸੀਂ ਭੋਜਨ ਨਹੀਂ ਛਕਣਾ, ਇਹ ਅੰਨ ਨਹੀਂ ਛਕਣਾ। ਜੇ ਤੁਸੀਂ ਕਿਰਤ ਕਰਕੇ ਲਿਆਓਗੇ, ਕਮਾ ਕੇ ਅੰਨ ਧਨ ਲਿਆਓਗੇ ਉਹ ਤਾਂ ਛਕ ਲਵਾਂਗੇ, ਤੇ ਜੇ ਤੁਸੀਂ ਨਾ ਲਿਆ ਸਕੇ ਤੇ ਫਿਰ ਅਸੀਂ ਇਸੇ ਤਰ੍ਹਾਂ ਪੌਣ ਆਹਾਰੀ ਹੋ ਕੇ ਰਹਾਂਗੇ।
ਜਬ ਲਗ ਬਾਸੈ ਦੁਰਗ ਮਜਾਰੀ,
ਜਦੋਂ ਤੱਕ ਅਸੀਂ ਇਸ ਕਿਲੇ ਚ ਰਹਾਂਗੇ ਉਦੋਂ ਤੱਕ ਅਸੀਂ ਇੱਥੇ ਪੌਣ ਹਾਰੀ ਹੋ ਕੇ ਰਹਾਂਗੇ।
ਸੁਣ ਸਤ ਗੁਰ ਤੇ ਬਹੁਰ ਸੁਣਾਈ,
ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ ਸੁਣ ਕੇ ਭਾਈ ਜੇਠਾ ਜੀ ਹੁਣੀ ਬੋਲੇ, ਕਹਿਣ ਲੱਗੇ
ਹਮ ਨਿਜ ਹਾਥਨ ਲਿਆਏ ਕਮਾਈ।
ਕਹਿਣ ਲੱਗੇ ਸਤਿਗੁਰੂ ਜੀ, ਅਸੀਂ ਤੁਹਾਨੂੰ ਭੁੱਖਿਆਂ ਥੋੜੀ ਰਹਿਣ ਦੇ ਸਕਦੇ ਹਾਂ, ਤੁਸੀਂ ਸਾਡੇ ਸਾਰਿਆਂ ਦੇ ਪਾਲਣਹਾਰ ਹੋ ਮਹਾਰਾਜ, ਅਸੀਂ ਜਾ ਕੇ ਕਮਾਈ ਕਰਕੇ ਲਿਆਵਾਂਗੇ, ਅਸੀਂ ਜਾ ਕੇ ਬਾਹਰ ਮਿਹਨਤ ਕਰਾਂਗੇ, ਮਜ਼ਦੂਰੀ ਕਰਾਂਗੇ।
ਕੀਜੈ ਭੋਜਨ ਆਪ ਹਮੇਸ਼ੂ,
ਮਹਾਰਾਜ ਜੀ ਆਪ ਜੀ ਨੂੰ ਪੌਣਹਾਰੀ ਹੋਣ ਦੀ ਲੋੜ ਨਹੀਂ, ਅਸੀਂ ਕਮਾਈ ਕਰਾਂਗੇ, ਆਪ ਜੀ ਰੋਜ਼ ਨਿਤਾ ਪ੍ਰਤੀ ਭੋਜਨ ਛਕ ਕੇ ਤ੍ਰਿਪਤ ਹੋਵੋ।
ਹਮਕੋ ਇਹ ਸੁਖੇਨ ਵਿਸ਼ੇਸ਼ੂ,
ਮਹਾਰਾਜ ਜੀ ਸਾਡੇ ਵਾਸਤੇ ਤਾਂ ਇਹ ਸੌਖਾ ਹੈ ਕਿ ਅਸੀਂ ਜਾ ਕੇ ਧਰਮ ਦੀ ਕਿਰਤ ਕਰਾਂਗੇ, ਕਿਰਤ ਵਿਰਤ ਕਰਕੇ ਆਪ ਜੀ ਲਈ ਭੋਜਨ ਲਿਆਵਾਂਗੇ, ਆਪ ਜੀ ਨੂੰ ਭੋਜਨ ਛਕਾਵਾਂਗੇ, ਮਹਾਰਾਜ ਜੀ ਸਾਡੀ ਸੇਵਾ ਸਫਲੀ ਹੋਵੇਗੀ।
ਲੈ ਆਗਿਆ ਗਮਨੇ ਤੇ ਸਵੇਰੇ,
ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਜੇਠਾ ਜੀ ਔਰ ਭਾਈ ਪ੍ਰਾਣਾ ਜੀ ਉਸੇ ਵਕਤ ਆਗਿਆ ਲੈ ਕੇ ਬਾਹਰ ਨੂੰ ਗਏ।
ਵਹਿਰ ਦੁਰਗ ਕੇ ਨਿਕਟ ਠਠੇਰੇ,
ਹੁਣ ਇਹਨਾਂ ਨੂੰ ਤਾਂ ਕੋਈ ਰੋਕ ਟੋਕ ਨਹੀਂ ਸੀ ਬਾਹਰ ਆਉਣ ਜਾਣ ਦੀ। ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਕਿਲੇ ਵਿੱਚੋਂ ਬਾਹਰ ਆਏ ਤੇ ਕੁਝ ਦੂਰੀ ਤੇ ਇੱਕ ਠਠੇਰਾ ਸੀ ਜਿਹੜਾ ਲੋਹੇ ਦਾ ਕੰਮ ਕਰਦਾ ਸੀ, ਲੋਹਾ ਘੜਦਾ ਸੀ, ਲੋਹਾ ਬਣਾਉਂਦਾ ਸੀ, ਪੱਠੀ ਤਪਾਈ ਹੋਈ। ਉਸ ਠਠੇਰੇ ਦੇ ਕੋਲ ਭਾਈ ਜੇਠਾ ਜੀ ਔਰ ਭਾਈ ਪ੍ਰਾਣਾ ਜੀ ਗਏ।
300 ਨਿਜ ਮਿਹਨਤ ਟਹਿਰਾਈ,
ਉਹਦੇ ਨਾਲ ਜਾ ਕੇ ਗੱਲਬਾਤ ਕੀਤੀ, ਭਾਈ ਅਸੀਂ ਤੇਰੇ ਕੋਲ ਮਜ਼ਦੂਰੀ ਕਰਾਂਗੇ, ਇੱਥੇ ਘਣ ਵੀ ਚਲਾਵਾਂਗੇ, ਹਥੌੜਾ ਚਲਾਵਾਂਗੇ, ਜਿਵੇਂ ਤੂੰ ਕਹੇਗਾ ਕੰਮ ਕਰਾਂਗੇ, ਸਾਨੂੰ ਮਿਹਨਤਾਨਾ ਦੱਸ ਦੇ ਵੀ ਕਿੰਨਾ ਦਇਆ ਕਰੇਗਾ। ਉਹ ਮਿਹਨਤਾਨਾ ਮੁਕਰਰ ਕਰ ਲਿਆ ਕਿ ਇੰਨੇ ਪੈਸੇ ਜਾਂ ਇੰਨੇ ਟਕੇ ਤੁਹਾਨੂੰ ਮੈਂ ਰੋਜ਼ ਦੇ ਦਿਆਂਗਾ, ਇੰਨੇ ਸਮੇਂ ਦੇ ਦਿਆਂਗਾ। ਉਹ ਮਿਹਨਤਾਨਾ ਠਹਿਰਾ ਲਿਆ ਇਸ ਠਠੇਰੇ ਦੇ ਨਾਲ।
ਕਰਹਿ ਅਪਰ ਤੇ ਦੁਗਣ ਕਮਾਈ,
ਦੁਗਣੀ ਮਿਹਨਤ ਕਰਦੇ ਭਾਈ ਜੇਠਾ ਤੇ ਪ੍ਰਾਣਾ ਜੀ, ਦੂਜੇ ਮਜ਼ਦੂਰ 8-8 ਘੰਟੇ ਕੰਮ ਕਰਦੇ, ਇਹ 16-16 ਘੰਟੇ ਲਗਾਤਾਰ ਵੀ ਕੰਮ ਕਰੀ ਜਾਂਦੇ, ਦੁੱਗਣੀ ਕਮਾਈ ਇੱਦਾਂ ਸਾਰਿਆਂ ਤੋਂ ਕਰਦੇ ਹਨ।
ਸਰਬ ਜਾਮਨੀ ਕ੍ਰਿਤੀ ਕਰੇ ਹੈ,
ਕਹਿੰਦੇ ਸਾਰੀ ਰਾਤ ਭੱਠੀ ਚੱਲਦੀ ਹੈ ਤੇ ਸਾਰੀ ਰਾਤ ਭਾਈ ਜੇਠਾ ਤੇ ਪ੍ਰਾਣਾ ਜੀ ਉੱਥੇ ਖਲੋਤੇ ਕੰਮ ਕਰਦੇ ਨੇ, ਸਾਰੀ ਰਾਤ ਮਿਹਨਤ ਕਰਦੇ ਨੇ, ਘਣ ਫੜਿਆ, ਘਣ ਦੇ ਨਾਲ ਲੋਹਾ ਕੁੱਟੀ ਜਾਂਦੇ ਨੇ, ਧੋਂਕਣੀ ਧੋਕੀ ਜਾਂਦੇ ਨੇ, ਕੋਲਾ ਪਾਉਂਦੇ ਨੇ ਭੱਠੀ ਵਿੱਚ, ਲੋਹੇ ਨੂੰ ਤਪਾਉਂਦੇ ਨੇ, ਇਦਾਂ ਸਾਰੀ ਰਾਤ ਭਾਈ ਜੇਠਾ ਤੇ ਪ੍ਰਾਣਾ ਜੀ ਕੰਮ ਕਰਦੇ ਨੇ।
ਏਕ ਰਜਤਪਨ ਦੋਨੋਂ ਲਹਿ,
ਤੇ ਸਵੇਰ ਤੱਕ 1 ਰੁਪਈਆ ਦੋਹਾਂ ਨੂੰ ਮਿਲਦਾ। ਸਾਰੀ ਰਾਤ ਮਿਹਨਤ ਕਰਦੇ ਨੇ ਤੇ ਸਵੇਰੇ 1 ਰੁਪਈਆ ਦੋਹਾਂ ਨੂੰ ਪ੍ਰਾਪਤ ਹੁੰਦਾ ਰਾਤ ਦੀ ਮਜ਼ਦੂਰੀ ਦਾ।
ਕਹੇ ਉਹ ਠਠੇਰਨ ਜੇ ਬਹੁ ਕਾਲ।
ਜਿਹੜੇ ਠਠੇਰੇ ਨੇ ਉਹ ਕਹਿੰਦੇ ਭਾਈ ਜੇ ਤੁਸੀਂ ਜਿਆਦੀ ਘਾਲਣਾ ਘਾਲੋਗੇ, ਜਿਆਦੀ ਮਿਹਨਤ ਕਰੋਗੇ,
ਇਹ ਮਜ਼ਦੂਰੀ ਤੁਮੈ ਵਿਸਾਲ,
ਦੂਜੇ ਬੰਦਿਆਂ ਨਾਲੋਂ ਤੁਹਾਨੂੰ ਮਜ਼ਦੂਰੀ ਅਸੀਂ ਜਿਆਦਾ ਦਿਆਂ। ਤੁਸੀਂ ਮਿਹਨਤ ਵੀ ਜਿਆਦਾ ਕਰਦੇ, ਜੇ ਹੋਰ ਮਿਹਨਤ ਕਰੋਗੇ ਨਾ, ਤੇ ਜਿੰਨੇ ਦੂਜੇ ਮਜ਼ਦੂਰਾਂ ਨੂੰ ਅਸੀਂ ਮਿਹਨਤਾਨਾ ਦਿੰਦੇ ਹਾਂ, ਤੁਹਾਨੂੰ ਉਹਦੇ ਨਾਲੋਂ ਦੁੱਗਣਾ ਮਿਹਨਤਾਨਾ ਦਿਆਂਗੇ, ਦੁੱਗਣੀ ਮਿਹਨਤ ਦਿਆਂਗੇ।
ਸੰਧਿਆ ਤੇ ਗਹਿਲੀਨ ਵਿਦਾਨ,
ਏਦਾਂ ਸੰਧਿਆ ਵੇਲੇ ਹੀ ਭਾਈ ਜੇਠਾ ਤੇ ਪ੍ਰਾਣਾ ਜੀ ਸ਼ਾਮ ਦੇ ਸਮੇਂ ਨਿਕਲ ਜਾਂਦੇ ਨੇ ਬਾਹਰ, ਠਠੇਰਿਆਂ ਕੋਲ ਆ ਜਾਂਦੇ ਨੇ, ਔਰ ਵਿਦਾਨ ਲੈ ਕੇ, ਘਣ ਲੈ ਕੇ, ਹਥੋੜਾ ਲੈ ਕੇ ਘੜਨ ਲੱਗਦੇ ਹਨ।
ਕਰਨ ਲੱਗੇ ਕਰ ਤਾਨ ਮਹਾਨ,
ਪੂਰਾ ਤਾਨ ਲਾ ਕੇ, ਬਲ ਲਾ ਕੇ ਏਦਾਂ ਹਥਿਆਰ ਘੜਦੇ ਨੇ, ਜਾਂ ਹੋਰ ਉੱਥੇ ਜਿਹੜੇ ਲੋਹੇ ਦੇ ਅਸਤਰ ਸ਼ਸਤਰ ਜਾਂ ਹੋਰ ਸਮਾਨ ਬਣਦਾ ਉਹਨਾਂ ਨੂੰ ਘੜਦੇ ਹਨ।
ਜਥਾ ਠਠੇਰਾ ਵਿਧੀ ਬਤਾਵੇ,
ਜਿਵੇਂ ਉਹ ਠਠੇਰਾ ਵਿਧੀ ਦੱਸਦਾ ਕਿ ਏਦਾਂ ਹਥੋੜਾ ਮਾਰਨਾ, ਇੰਨੇ ਜ਼ੋਰ ਦੀ ਮਾਰਨਾ, ਏਦਾਂ ਦਾ ਆਕਾਰ ਬਣਾਉਣਾ, ਜਿਵੇਂ ਜਿਵੇਂ ਠਠੇਰਾ ਭਾਈ ਜੇਠਾ ਤੇ ਪ੍ਰਾਣਾ ਜੀ ਨੂੰ ਦੱਸਦਾ, ਉਸੇ ਤਰ੍ਹਾਂ ਭਾਈ ਜੇਠਾ ਤੇ ਪ੍ਰਾਣਾ ਜੀ ਉਸੇ ਵਿਧੀ ਨਾਲ ਹਥੋੜਾ ਚਲਾਉਂਦੇ ਨੇ।
ਪਕਰ ਹਥੋਰੇ ਤਥਾ ਲਗਾਵੇ,
ਉਸੇ ਤਰ੍ਹਾਂ ਹਥੋੜਾ ਮਾਰ ਕੇ ਉਸੇ ਤਰ੍ਹਾਂ ਦੀ ਸੇਵਾ ਕਰਦੇ ਹਨ।
ਓਤ ਭੌਰ ਲਗ ਬਾਸਨ ਬ੍ਰਿੰਦ,
ਏਦਾਂ ਸਵੇਰ ਹੁੰਦਿਆਂ ਤੱਕ ਕਈ ਭਾਂਡੇ ਲੋਹੇ ਦੇ ਬਣਾ ਕੇ ਤਿਆਰ ਕਰ ਦਿੰਦੇ, ਵੱਡੇ ਵੱਡੇ ਬਰਟੋਏ, ਠਠੇਰਾ ਭਾਂਡੇ ਬਣਾਉਂਦਾ ਸੀ, ਲੋਹੇ ਦੇ ਬਰਤਨ ਬਣਾਉਂਦਾ ਸੀ, ਤੇ ਰਾਤ ਸਾਰੀ ਹਥੋੜਾ ਚਲਾਈ ਜਾਣਾ ਚਲਾਈ ਜਾਣਾ। ਸਵੇਰ ਹੁੰਦਿਆਂ ਤੱਕ ਭਾਈ ਜੇਠਾ ਪ੍ਰਾਣਾ ਜੀ ਨੇ ਬਹੁਤ ਸਾਰੇ ਬਰਤਨ ਭਾਂਡੇ ਉਹ ਬਣਾ ਕੇ ਤਿਆਰ ਕਰ ਦੇਣੇ।
ਘਰੇ ਅਗਾਰੀ ਤੇ ਸੋ ਬਲਿੰਦ,
ਕਹਿੰਦੇ ਜਿੰਨੇ ਭਾਂਡੇ ਅੱਗੇ ਰੋਜ਼ ਬਣਦੇ ਸੀ, ਬਰਤਨ ਅੱਗੇ ਬਣਦੇ ਸੀ, ਉਹਦੇ ਨਾਲੋਂ ਦੁੱਗਣੇ ਬਣਾ ਦਿੰਦੇ ਭਾਈ ਜੇਠਾ ਪ੍ਰਾਣਾ। ਮਨ ਲਾ ਕੇ ਮਿਹਨਤ ਕਰਦੇ ਨੇ ਕਿ ਗੁਰੂ ਵਾਸਤੇ ਸੇਵਾ ਕਰ ਰਹੇ, ਸੇਵਾ ਸਮਝ ਕੇ ਹੀ ਕਰਦੇ ਕਿ ਗੁਰੂ ਨਮੇਤੇ ਸਾਰੀ ਘਾਲਣਾ ਘਾਲ ਰਹੇ ਹਾਂ। ਇਸ ਕਰਕੇ ਕਹਿੰਦੇ ਜਿੰਨੇ ਬਰਤਨ ਅੱਗੇ ਬਣਦੇ ਨੇ ਠਠੇਰੇ ਦੇ, ਉਹਦੇ ਨਾਲ ਦੁੱਗਣੇ ਬਣ ਕੇ ਤਿਆਰ ਹੋਏ।
ਹੋਏ ਪ੍ਰਸੰਨ ਰਜਤ ਪਨ ਦੀਨ,
ਉਹਨੇ ਖੁਸ਼ ਹੋ ਕੇ ਅੱਗੇ ਨਾਲੋਂ ਦੁੱਗਣੇ ਪੈਸੇ ਭਾਈ ਜੇਠਾ ਤੇ ਪ੍ਰਾਣਾ ਜੀ ਨੂੰ ਚਾਂਦੀ ਦੇ ਰੁਪਈਏ ਦਿੱਤੇ।
ਦੋਨੋ ਰਸਦ ਖਰੀਦਨ ਕੀਨ,
ਜਦੋਂ ਪੰਜ ਚਾਰ ਰੁਪਈਏ ਇਕੱਠੇ ਹੋ ਗਏ ਤੇ ਭਾਈ ਜੇਠਾ ਪ੍ਰਾਣਾ ਜੀ ਨੇ ਜਾ ਕੇ ਬਾਹਰੋਂ ਬਾਜ਼ਾਰ ਚੋਂ ਰਸਦ ਖਰੀਦੀ, ਜਾ ਕੇ ਰਸਦ ਖਰੀਦੀ, ਆਟਾ ਤੇ ਲੂਣ ਖੰਡ ਜੋ ਜੋ ਚੀਜ਼ਾਂ ਚਾਹੀਦੀਆਂ ਸਨ ਉਹ ਜਾ ਕੇ ਬਾਹਰ ਬਾਜ਼ਾਰ ਚ ਖਰੀਦੀਆਂ ਹਨ।
ਚੂਨ ਸੋ ਚਾਵਲ ਸੂਖਮ ਲੀਨੇ,
ਬਰੀਕ ਚਾਵਲ ਲੈ ਲਏ ਨੇ, ਆਟਾ ਲੈ ਲਿਆ ਹੈ।
ਕ੍ਰਿਤਮਿਸ਼ਟਾਨ ਲਿਓ ਸ਼ੁਭ ਚੀਨੇ,
ਘਿਓ ਲੈ ਲਿਆ, ਮਿੱਠਾ ਲੈ ਲਿਆ, ਚੰਗੀਆਂ ਚੀਜ਼ਾਂ ਜਿਹੜੀਆਂ ਸਨ ਉਹ ਚੁਣ ਕੇ ਖਰੀਦ ਲਈਆਂ ਹਨ।
ਪਏ ਖਰੀਦ ਗੁਰ ਕੇ ਟਿਗ ਲਿਆਏ,
ਫਿਰ ਦੁੱਧ ਵੀ ਖਰੀਦ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛਕਾਉਣ ਵਾਸਤੇ ਖੁੱਲਾ ਦੁੱਧ ਖਰੀਦ ਕੇ ਲੈ ਕੇ ਸਤਿਗੁਰਾਂ ਕੋਲ ਆਏ ਹਨ।
ਪਾਕ ਸਿੱਧ ਸਭ ਕੀਨ ਬਣਾਏ,
ਇਹਦਾ ਆਪ ਆਪਣੇ ਹੱਥੀ ਗੁਰਸਿੱਖਾਂ ਨੇ ਰਸੋਈ ਤਿਆਰ ਕੀਤੀ, ਆਪਣੇ ਹੱਥੀ ਲੰਗਰ ਪ੍ਰਸ਼ਾਦਾ ਆਪ ਆਪਣੇ ਹੱਥੀ, ਪਹਿਲਾਂ ਧਰਮ ਦੀ ਕਿਰਤ ਕਰਕੇ ਮਾਇਆ ਕਮਾਈ, ਫਿਰ ਉਸ ਮਾਇਆ ਦਾ ਧਨ ਦਾ ਇਹ ਅੰਨ ਰਸਤਾ ਖਰੀਦੀਆਂ, ਫਿਰ ਆਪਣੇ ਹੱਥੀ ਸਾਰੀ ਰਸੋਈ ਤਿਆਰ ਕੀਤੀ, ਲੰਗਰ ਪ੍ਰਸ਼ਾਦਾ ਤਿਆਰ ਕੀਤਾ।
ਸਭੀ ਤਿਆਰ ਕਰ ਥਾਰ ਪਰੋਸਾ,
ਇਹਦਾ ਸਭ ਪ੍ਰਕਾਰ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹਦਾ ਥਾਲ ਲੰਗਰ ਪ੍ਰਸ਼ਾਦੇ ਦਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਅੱਗੇ ਪਰੋਸਿਆ ਹੈ।
ਸਤਿਗੁਰ ਕੋ ਅਚਾਏ ਕਰ ਪੋਸਾ,
ਇਹਦਾ ਜਦੋਂ ਪੱਕ ਗਿਆ ਭੋਜਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਛਕਾਇਆ। ਗੁਰਸਿੱਖਾਂ ਨੂੰ ਬੜਾ ਚਾਓ, ਮਨ ਦੀ ਬੜੀ ਸੰਤੁਸ਼ਟੀ ਹੋਈ ਕਿ ਸਤਿਗੁਰਾਂ ਨੇ ਅੱਜ ਤਿੰਨ ਚਾਰ ਦਿਨਾਂ ਬਾਅਦ ਭੋਜਨ ਛਕਿਆ ਹੈ, ਤੇ ਗਰੀਬ ਨਵਾਜ ਜੀ ਨੇ ਇੰਨੇ ਦਿਨ ਭੋਜਨ ਹੀ ਅੰਗੀਕਾਰ ਨਹੀਂ ਸੀ ਕੀਤਾ, ਤੋ ਅੱਜ ਸਿੱਖਾਂ ਦੇ ਮਨਾਂ ਚ ਬੜੀ ਖੁਸ਼ੀ ਹੈ, ਬੜੀ ਭਾਰੀ ਸੰਤੁਸ਼ਟੀ ਹੋਈ ਹੈ ਸਤਿਗੁਰੂ ਜੀ ਨੂੰ ਭੋਜਨ ਛਕਾ ਕੇ।
ਸਭਿਆਂ ਪਾਏ ਆਨੰਦ ਵਿਸ਼ੇਸ਼ੋ,
ਪੰਜਾਂ ਦੇ ਪੰਜਾਂ ਸਿੱਖਾਂ ਨੂੰ ਬੜਾ ਭਾਰੀ ਆਨੰਦ ਪ੍ਰਾਪਤ ਹੋਇਆ, ਬੜੀ ਖੁਸ਼ੀ ਪ੍ਰਾਪਤ ਹੋਈ।
ਕਰਤ ਪਏ ਤਿਮ ਕਾਰ ਹਮੇਸ਼ੋ,
ਹੁਣ ਇਸੇ ਤਰ੍ਹਾਂ ਭਾਈ ਜੇਠਾ ਪ੍ਰਾਣਾ ਜੀ ਕਦੇ ਵਾਰੀ ਵਾਰੀ ਭਾਈ ਵਿਧੀ ਚੰਦ ਜੀ ਜਾਂ ਲੰਗਾਹ ਜੀ ਹੋਣੀ ਰਾਤ ਨੂੰ ਜਾਂਦੇ ਨੇ ਬਾਹਰ, ਤੇ ਰਾਤ ਨੂੰ ਬਾਹਰ ਜਾ ਕੇ ਠਠੇਰੇ ਦੇ ਉਸ ਭੱਠੀ ਤੇ ਜਾ ਕੇ ਸਾਰੀ ਰਾਤ ਬਦਾਨ ਚਲਾਉਂਦੇ, ਭਾਂਡੇ ਬਣਾਉਂਦੇ, ਬਰਤਨ ਘੜਦੇ, ਸਵੇਰੇ ਜਿਹੜੀ ਮਜ਼ਦੂਰੀ ਮਿਲਦੀ ਹੈ ਉਹਦੀ ਰਸਤ ਬਸ ਖਰੀਦ ਲਿਆਉਂਦੇ ਨੇ, ਉਹਦਾ ਭੋਜਨ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਛਕਾਉਂਦੇ ਨੇ। ਜਿੰਨੀ ਦੇਰ ਸਤਿਗੁਰੂ ਜੀ ਇੱਥੇ ਰਹੇ ਸਰਕਾਰੀ ਖਜ਼ਾਨਿਆਂ 'ਚੋਂ ਜਿਹੜੀ ਮਾਇਆ ਆਉਂਦੀ ਰਹੀ ਬਾਦਸ਼ਾਹ ਵੱਲੋਂ, ਉਹ ਮਾਇਆ ਸਤਿਗੁਰੂ ਜੀ ਨੇ ਸਾਰੀ ਵਰਤਾ ਦੇਣੀ, ਉਹਦਾ ਜਿਹੜਾ ਰਸਤ ਬਸਤ ਆਉਣੀ ਉਹ ਰਾਜਿਆਂ ਨੂੰ ਸਾਰਾ ਕੁਝ ਛਕਾ ਦੇਣਾ, ਲੰਗਰ ਪ੍ਰਸ਼ਾਦਾ ਜਾਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਉਹ ਬਣਵਾ ਕੇ ਸਾਰਿਆਂ ਨੂੰ ਛਕਾ ਦੇਣੀ। ਰਾਜਿਆਂ ਦੀਆਂ ਮੌਜਾਂ ਲੱਗ ਗਈਆਂ, ਰੌਣਕਾਂ ਲੱਗੀਆਂ ਰਹਿੰਦੀਆਂ ਸਤਿਗੁਰਾਂ ਦੇ ਚਰਨਾਂ ਵਿੱਚ, ਪਰ ਸਤਿਗੁਰਾਂ ਵਾਸਤੇ ਜਿਹੜਾ ਭੋਜਨ ਤਿਆਰ ਹੁੰਦਾ ਹੈ ਉਹ ਗੁਰਸਿੱਖਾਂ ਦੀ ਕਿਰਤ ਬਿਰਤ ਦੀ ਮਾਇਆ ਨਾਲ ਤਿਆਰ ਹੁੰਦਾ ਹੈ। ਜਿੰਨੀ ਦੇਰ ਰਹੇ ਇਸੇ ਤਰ੍ਹਾਂ ਮਹਾਰਾਜ ਜੀ ਲਈ ਭੋਜਨ ਤਿਆਰ ਹੁੰਦਾ ਰਿਹਾ।
ਦੋਹਰਾ ਉਰ ਹਰਖਤ ਚੰਦੂ ਪਇਓ ਪੁਰਿਓ ਮਨੋਰਥ ਜਾਨ।
ਕਹਿੰਦੇ ਚੰਦੂ ਬੜਾ ਖੁਸ਼ ਹੋਇਆ, ਚੰਦੂ ਦੇ ਮਨ ਚ ਬੜੀ ਖੁਸ਼ੀ ਹੋਈ ਇੱਧਰ, ਕਿਉਂਕਿ ਇਹਦੀ ਮਨ ਭਾਉਂਦੀ ਹੋ ਗਈ ਸੀ। ਚੰਦੂ ਨੇ ਸੋਚਿਆ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿੱਥੇ ਪਹੁੰਚਾਉਣਾ ਚਾਹੁੰਦਾ ਸੀ ਪਹੁੰਚਾ ਦਿੱਤਾ, ਗਵਾਲੀਅਰ ਦੇ ਕਿਲੇ ਚੋਂ ਹੁਣ ਕੋਈ ਨਿਕਲਿਆ ਕਦੇ? ਉੱਥੇ ਤਾਂ ਉਹਨੂੰ ਭੇਜਿਆ ਜਾਂਦਾ ਜਿਹਨੇ ਸਾਰੀ ਜ਼ਿੰਦਗੀ ਉੱਥੇ ਰਹਿਣਾ। ਚੰਦੂ ਬੜਾ ਖੁਸ਼, ਪਾਪੀ ਬੜਾ ਖੁਸ਼ ਹੋ ਰਿਹਾ ਕਿ ਮੇਰੇ ਮਨ ਦਾ ਮਨੋਰਥ ਪੂਰਾ ਹੋ ਗਿਆ ਹੈ।
ਦਇਓ ਨਜੂਮੀ ਕੋ ਦਰਬ ਅਰ ਉਮਰਾਵਨ ਮਾਨ।
ਇਹਨੇ ਕੀ ਕੀਤਾ, ਜਿਹੜਾ 5000 ਰੁਪਇਆ ਨਜੂਮੀ ਨੂੰ ਕਿਹਾ ਸੀ ਨਾ ਤੈਨੂੰ ਦਿਆਂਗਾ ਜੇ ਮੇਰਾ ਕੰਮ ਹੋ ਗਿਆ, ਪਹਿਲਾਂ 500 ਰੁਪਇਆ ਦੇ ਆਇਆ ਸੀ, ਫਿਰ 5000 ਰੁਪਇਆ ਨਜੂਮੀ ਨੂੰ ਦਿੱਤਾ। ਆਖਿਆ ਨਜੂਮੀ ਜੀ ਧੰਨਵਾਦ ਹੈ ਤੁਹਾਡੇ, ਤੁਸੀਂ ਮੇਰਾ ਕੰਮ ਸਿੱਧ ਕਰ ਦਿੱਤਾ, ਕਾਰਜ ਸਿੱਧ ਕਰ ਦਿੱਤਾ, ਲੋ ਤੁਹਾਡਾ ਇਨਾਮ। 5000 ਰੁਪਇਆ ਨਜੂਮੀ ਨੂੰ ਦਿੱਤਾ। ਫਿਰ ਉਹ ਜਿਹੜੇ ਉਮਰਾਵ ਸੀ, ਦੋ ਤਿੰਨ ਬੈਠੇ ਬਾਦਸ਼ਾਹ ਕੋਲ ਜਿਹੜੇ ਉਹਨੂੰ ਕਹਿੰਦੇ ਸਨ ਕਿ ਬਾਦਸ਼ਾਹ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੇ ਭੇਜ ਦੇ, ਉਹੀ ਤੇਰੇ ਵਾਸਤੇ ਜਪ ਤਪ ਕਰਨਗੇ। ਉਹਨਾਂ ਜਿਹੜੇ ਉਮਰਾਵਾਂ ਨੂੰ ਵੀ ਚੰਦੂ ਨੇ ਪੈਸਾ ਦਿੱਤਾ, ਉਹਨਾਂ ਨੂੰ ਵੀ ਰਿਸ਼ਵਤ ਦੇ ਕੇ ਆਪਣਾ ਕੀਤਾ।
ਚੌਪਈ ਪਰੇ ਕੈਦ ਅਬ ਕਰਹੋ ਹਾਨ।
ਚੰਦੂ ਸੋਚਦਾ ਬਸ ਇੱਕ ਕੰਮ ਤਾਂ ਹੋ ਗਿਆ ਕਿ ਮੈਂ ਉਹਨਾਂ ਨੂੰ ਕੈਦ ਖਾਨੇ ਵਿੱਚ ਸੁੱਟ ਦਿੱਤਾ, ਕੈਦ ਖਾਨੇ ਵਿੱਚ ਪਾ ਦਿੱਤਾ ਹੈ, ਹੁਣ ਕੈਦ ਖਾਨੇ ਵਿੱਚ ਪਾਉਣ ਤੋਂ ਬਾਅਦ ਉਹਨਾਂ ਨੂੰ ਮਾਰਦਿਆਂ ਵੀ ਮੈਨੂੰ ਦੇਰੀ ਨਹੀਂ ਲੱਗੇਗੀ, ਹੁਣ ਮੈਂ ਉਹਨਾਂ ਦਾ ਹਾਨ ਭਾਵ ਉਹਨਾਂ ਦੀ ਮੌਤ ਦਾ ਕਾਰਨ ਬਣਾਂਗਾ।
ਛੂਟਨ ਨਿਕਸਨ ਹੋਏ ਤਹਾਨੈ।
ਇਹੋ ਜੇ ਕਿਲੇ ਵਿੱਚ ਮੈਂ ਉਹਨਾਂ ਨੂੰ ਭੇਜਿਆ ਹੈ ਜਿੱਥੇ ਛੁੱਟ ਕੇ ਤਿੱਥੋਂ ਨਿਕਲਣਾ ਹੀ ਨਹੀਂ ਹੋਵੇਗਾ, ਉਹਨਾਂ ਦਾ ਉੱਥੋਂ ਛੁੱਟ ਕੇ ਬਾਹਰ ਹੀ ਨਹੀਂ ਆ ਸਕਣਗੇ।
ਯਤਨ ਵਿਚਾਰਤ ਮਾਰਨ ਕੇਰਾ।
ਹੁਣ ਚੰਦੂ ਯਤਨ ਵਿਚਾਰਦਾ ਕਿ ਉਹਨਾਂ ਨੂੰ ਮਾਰਾਂ ਕਿਵੇਂ। ਉੱਥੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਾਂ ਕਿਵੇਂ, ਉਹ ਯਤਨ ਸੋਚਣ ਲੱਗਾ ਹੁਣ ਚੰਦੂ, ਉਹ ਯਤਨ ਆਪਣੇ ਮਨ ਚ ਬਣਾਉਂਦਾ ਹੈ।
ਨਿਸ ਦਿਨ ਗਿਣਤੀ ਗਿਣੈ ਘਨੇਰਾ।
ਰਾਤ ਦਿਨ ਇਹੀ ਗਿਣਤੀਆਂ ਗਿਣਦਾ ਕਿ ਉਹਨਾਂ ਨੂੰ ਕਿਲੇ ਵਿੱਚ ਤਾਂ ਭੇਜ ਦਿੱਤਾ ਹੈ, ਪਰ ਹੁਣ ਉਹਨਾਂ ਨੂੰ ਮਾਰਾਂ ਕਿਵੇਂ, ਮੈਂ ਉਹਨਾਂ ਨੂੰ ਕਿਲੇ ਵਿੱਚੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦਾ, ਮਾਰ ਦੇਣਾ ਚਾਹੁੰਦਾ, ਮੁਕਾ ਦੇਣਾ ਚਾਹੁੰਦਾ, ਪਰ ਮਾਰਾਂ ਕਿਵੇਂ। ਏਦਾਂ ਦੀਆਂ ਸੋਚਾਂ ਸੋਚਦਿਆਂ ਚੰਦੂ ਰਾਤ ਦਿਨ ਬਤੀਤ ਕਰਦਾ ਹੈ।
ਜਮਾਂਦਾਰ ਕੋ ਲਿਖਿਓ ਬਣਾਏ।
ਉਸ ਵੇਲੇ ਜਿਹੜਾ ਜਮਾਂਦਾਰ ਸੀ, ਜਮਾਂਦਾਰ ਕਹਿੰਦੇ ਨੇ ਜਿਹੜਾ ਕਿਲੇ ਦਾ ਮਾਲਕ ਸੀ, ਹਰਦਾਸ ਜੀ ਦਾ ਨਾਂ ਸੀ, ਚੰਦੂ ਨੇ ਸੋਚਿਆ ਵੀ ਉਹਨੂੰ ਆਪਣੇ ਵੱਸ ਚ ਕਰੀਏ। ਇਹਨੇ ਜਮਾਂਦਾਰ ਨੂੰ ਇੱਕ ਚਿੱਠੀ ਲਿਖੀ, ਜਿਹੜਾ ਹਰਦਾਸ ਸੀ ਕਿਲੇਦਾਰ ਸੀ ਮਾਲਕ ਸੀ ਦੁਰਗਪਤੀ, ਉਹਨੂੰ ਇੱਕ ਚਿੱਠੀ ਲਿਖੀ ਹੈ।
ਇਹੋ ਮਮ ਰਿਪ ਜਾਨੋ ਇਤ ਆਏ।
ਜਮਾਂਦਾਰ ਨੂੰ ਚਿੱਠੀ ਲਿਖੀ ਕਿ ਜਮਾਂਦਾਰ ਜੀ, ਦੁਰਗਪਤੀ ਜੀ, ਮੇਰਾ ਬੜਾ ਵੱਡਾ ਦੋਖੀ ਹੈ, ਬੜਾ ਵੱਡਾ ਦੁਸ਼ਮਣ ਹੈ, ਤੇ ਮੇਰਾ ਉਹ ਬੜਾ ਵੱਡਾ ਦੁਸ਼ਮਣ ਤੇਰੇ ਕੋਲ ਕਿਲੇ ਵਿੱਚ ਚੱਲ ਕੇ ਆਇਆ, ਉਹ ਤੇਰੇ ਕੋਲ ਗਵਾਲੀਅਰ ਦੇ ਕਿਲੇ ਵਿੱਚ ਆਇਆ ਹੈ।
ਕਰ ਉਪਾਅ ਮੈਂ ਤੁਝ ਟਿਗ ਭੇਜਾ।
ਉੱਥੇ ਭੇਜਣ ਵਾਲਾ ਵੀ ਉਹਨਾਂ ਨੂੰ ਮੈਂ ਹੀ ਹਾਂ, ਮੈਂ ਹੀ ਯਤਨ ਬਣਾਇਆ, ਮੈਂ ਹੀ ਉਪਾਅ ਕਰਕੇ ਉਹਨਾਂ ਨੂੰ ਉੱਥੇ ਤੇਰੇ ਕੋਲ ਭੇਜਿਆ ਹੈ।
ਇਸ ਦੁੱਖ ਤੇ ਮਮ ਪਾਕ ਕਰੇ ਜਾ।
ਇਸ ਦੁੱਖ ਕਰਕੇ ਮੇਰਾ ਕਲੇਜਾ ਪੱਕ ਗਿਆ। ਇਹ ਬੜਾ ਵੱਡਾ ਡਾਢਾ ਦੁੱਖ ਹੈ ਗੁਰੂ ਹਰਗੋਬਿੰਦ ਸਾਹਿਬ ਦਾ, ਇਸ ਦੁੱਖ ਕਰਕੇ ਮੇਰਾ ਕਲੇਜਾ ਪੱਕ ਚੁੱਕਾ ਹੈ।
ਨਹੀਂ ਦੁਰਗ ਤੇ ਨਿਕਸਨ ਪਾਵੈ।
ਹੁਣ ਏਦਾਂ ਦਾ ਯਤਨ ਕਰੀ ਕਿ ਗੁਰੂ ਹਰਗੋਬਿੰਦ ਸਾਹਿਬ ਉਸ ਕਿਲੇ ਚੋਂ ਬਾਹਰ ਨਾ ਨਿਕਲ ਸਕਣ, ਕਿਸੇ ਵੀ ਤਰੀਕੇ ਉਸ ਕਿਲੇ ਚੋਂ ਬਾਹਰ ਨਾ ਜਾ ਸਕਣ।
ਇਮ ਕੀ ਜੈ ਜਿਮ ਜਮ ਕਰ ਜਾਵੈ।
ਏਦਾਂ ਦਾ ਯਤਨ ਕਰੀ ਕਿ ਕਿਸੇ ਤਰੀਕੇ ਉਹਨਾਂ ਨੂੰ ਮਾਰ ਕੇ ਜਮਪੁਰੀ ਭੇਜਣ ਦੀ ਤਿਆਰੀ ਕਰ, ਕਿਸੇ ਤਰੀਕੇ ਉਹਨਾਂ ਨੂੰ ਮਾਰ ਮੁਕਾ ਕੇ ਕਿਲੇ ਦੇ ਅੰਦਰ ਹੀ, ਪਤਾ ਹੀ ਨਾ ਲੱਗੇ ਕਿਸੇ ਨੂੰ ਬਾਹਰ ਕੀ ਹੋਇਆ, ਉਹਨਾਂ ਨੂੰ ਕਿਲੇ ਅੰਦਰ ਹੀ ਮਾਰ ਮੁਕਾ।
ਸੋ ਉਪਾਉ ਮੈਂ ਕਹੋ ਬਣਾਈ।
ਤੇ ਜੇ ਤੂੰ ਆਖੇ ਵੀ ਉਹਨਾਂ ਨੂੰ ਮਾਰਾਂ ਕਿਵੇਂ, ਉਹਦਾ ਉਪਾਅ ਵੀ ਮੈਂ ਤੈਨੂੰ ਦੱਸ ਦਿੰਦਾ, ਉਹਦਾ ਉਪਾਅ ਵੀ ਮੈਂ ਤੈਨੂੰ ਲਿਖ ਕੇ ਭੇਜ ਦਿੰਦਾ ਹਾਂ।
ਕੋਸ਼ਿਸ਼ ਸਭ ਦੇਹ ਜ਼ਹਿਰ ਲਗਾਈ
ਕਿ ਇੱਕ ਪੁਸ਼ਾਕ ਤਿਆਰ ਕਰਾ, ਉਹ ਪੁਸ਼ਾਕ ਮੈਂ ਭੇਜਦਾ ਤੇਰੇ ਕੋਲ, ਉਸ ਪੁਸ਼ਾਕ ਦੇ ਉੱਤੇ ਕੱਪੜਿਆਂ ਦੇ ਉੱਤੇ ਜ਼ਹਿਰ ਲਗਾ ਦੇ, ਸਾਰੇ ਕੱਪੜੇ ਜ਼ਹਿਰ ਦੇ ਨਾਲ ਭਰ ਦੇ।
ਅਤ ਤੀਛਣ ਜਿਸ ਤੇ ਤਤਕਾਲ,
ਜ਼ਹਿਰ ਇਹੋ ਜਿਹਾ ਭਿਆਨਕ ਹੋਣਾ ਚਾਹੀਦਾ ਕਿ ਜਿਹਦੇ ਨਾਲ ਤਾਤਕਾਲ ਹੀ ਮੌਤ ਹੋ ਜਾਏ, ਕੱਪੜੇ ਪਾਉਂਦਿਆਂ ਸਰੀਰ ਤੇ ਜ਼ਹਿਰ ਫੈਲ ਜੇ ਸਰੀਰ। ਏਦਾਂ ਦੀ ਜ਼ਹਿਰੀਲੀ ਪੁਸ਼ਾਕ ਤਿਆਰ ਕਰਾਣੀ ਹੈ, ਉਹਦੇ ਤੇ ਇਹੋ ਜਿਹਾ ਜ਼ਹਿਰ ਲਾਣਾ ਜਿਹੜਾ ਬੜਾ ਤੀਛਣ ਵਿਕਰਾਲ ਹੋਵੇ।
ਤਜੈ ਪ੍ਰਾਨ ਪਹਿਰਤ ਵਿਕਰਾਲ,
ਕਿ ਜਿਸ ਬਸਤਰ ਨੂੰ ਜਿਸ ਪੁਸ਼ਾਕ ਨੂੰ ਪਹਿਨਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪ੍ਰਾਣ ਤਿਆਗ ਦੇਣ, ਆਪਣਾ ਸਰੀਰ ਤਿਆਗ ਦੇਣ, ਏਦਾਂ ਦਾ ਜ਼ਹਿਰੀਲਾ ਜ਼ਹਿਰ ਹੋਣਾ ਚਾਹੀਦਾ, ਉਹ ਪੁਸ਼ਾਕ ਤੇ ਲਾ ਕੇ ਉਹਨਾਂ ਨੂੰ ਕੱਪੜੇ ਪਾਉਣ ਨੂੰ ਦੇਣੇ ਹਨ।
ਨਿਜ ਨਰ ਆਛੋ ਕੀਨ ਪਠਾਵਨ,
ਮੈਂ ਇੱਕ ਬੜਾ ਵਧੀਆ ਬੰਦਾ ਤੇਰੇ ਕੋਲ ਭੇਜ ਰਿਹਾ, ਮੇਰਾ ਬੜਾ ਵਧੀਆ ਬੰਦਾ, ਚੰਗਾ ਬੰਦਾ ਹੈ, ਉਹ ਮੈਂ ਤੇਰੇ ਕੋਲ ਭੇਜ ਰਿਹਾ।
ਇਹ ਬਨਵਾਵੈ ਹਿਤ ਪਹਿਰਾਵਨ,
ਤੇ ਕੱਪੜੇ ਵੀ ਭੇਜ ਰਿਹਾ ਜਿਹੜੇ ਦੇਣੇ ਨੇ, ਉਹ ਕੱਪੜੇ ਗੁਰੂ ਹਰਗੋਬਿੰਦ ਸਾਹਿਬ ਦਾ ਮਾਪਾ ਲੈ ਕੇ ਪਹਿਲਾਂ ਬਾਹਰੋਂ ਬਣਵਾ ਲੈ, ਤੇ ਬਣਵਾ ਕੇ ਫਿਰ ਉਹਨਾਂ ਕੱਪੜਿਆਂ ਤੇ ਜ਼ਹਿਰ ਲਾ ਕੇ ਉਹਨਾਂ ਨੂੰ ਭੇਟ ਕਰਕੇ ਪਵਾ ਦੇ।
ਤੁਮ ਨਿਜ ਕਰ ਲੈ ਕੇ ਡਿੱਗ ਜਾਵੋ,
ਉਹ ਕੱਪੜੇ ਹੇ ਹਰਦਾਸ ਤੂੰ ਆਪ ਆਪਣੇ ਹੱਥੀ ਲੈ ਕੇ ਜਾਵੀ।
ਕੋਸ਼ਿਸ਼ ਪਠੀ ਸ਼ਾਹੋ ਬਤਰਾਵੋ,
ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਖੀ ਕਿ ਇਹ ਕੱਪੜੇ ਇਹ ਪੁਸ਼ਾਕ ਬਾਦਸ਼ਾਹ ਜਹਾਂਗੀਰ ਨੇ ਆਪ ਤੁਹਾਡੇ ਲਈ ਭੇਜੇ। ਉਹ ਪੁਸ਼ਾਕ ਦੇਵੀ ਜ਼ਹਿਰ ਲਾ ਕੇ ਦੇ ਕੇ ਆਈ ਤੇ ਆਖੀਏ ਪੁਸ਼ਾਕ ਬਾਦਸ਼ਾਹ ਜਹਾਂਗੀਰ ਨੇ ਆਪ ਭੇਜੀ ਹੈ।
ਕਹੋ ਕਪਟ ਕੇ ਮਧੁਰ ਬੈਨ,
ਤੇ ਬੜੇ ਕਪਟ ਸਹਿਤ ਮਿੱਠਾ ਮਿੱਠਾ ਬੋਲ ਕੇ ਕਹੀ ਕਿਤੇ ਤੇਰੇ ਤੇ ਗੁਰੂ ਜੀ ਸ਼ੱਕ ਨਾ ਕਰਨ।
ਪਹਿਰਾਵੋ ਤਨ ਹੇਰਤ ਨੈਣ,
ਔਰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਦਿਆਂ ਉਹਨਾਂ ਨੂੰ ਕੱਪੜੇ ਪਵਾਈ, ਆਪਣੇ ਸਾਹਮਣੇ ਉਹਨਾਂ ਨੂੰ ਬਸਤਰ ਸਰੀਰ ਤੇ ਧਾਰਨ ਕਰਵਾਈ।
ਜਬ ਮਮ ਰਿਪ ਜਮ ਧਾਮ ਪਹੁੰਚੈ,
ਹੇ ਦੁਰਗਪਤੀ ਹੇ ਹਰਦਾਸ ਜੇ ਮੇਰਾ ਇਹ ਕੰਮ ਹੋ ਗਿਆ, ਮੇਰਾ ਦੁਸ਼ਮਣ ਜਮ ਘਰ ਚਲਾ ਗਿਆ,
ਤੋਹੇ ਮਰਾਤਬ ਕਰ ਹੋ ਉੱਚੇ,
ਮੈਂ ਤੇਰਾ ਮਰਾਤਬਾ ਬੜਾ ਉੱਚਾ ਕਰ ਦਿਆਂਗਾ, ਤੈਨੂੰ ਬੜਾ ਉੱਚਾ ਮਰਤਬਾ ਦਿਆਂਗਾ, ਤੈਨੂੰ ਬੜੇ ਉੱਚੇ ਰੁਤਬੇ ਤੇ ਬਿਠਾਵਾਂਗਾ।
ਸ਼ਾਹ ਨਿਕਟ ਤੇ ਮਾਨ ਕਰਾਵੋ,
ਤੇ ਬਾਦਸ਼ਾਹ ਜਹਾਂਗੀਰ ਦੇ ਕੋਲੋਂ ਤੇਰਾ ਸਨਮਾਨ ਕਰਾਵਾਂਗਾ, ਬਾਦਸ਼ਾਹ ਕੋਲੋਂ ਤੇਰਾ ਸਤਿਕਾਰ ਕਰਾਵਾਂਗਾ।
ਹੇਤ ਗੁਜਾਰੇ ਗ੍ਰਾਮ ਦਿਵਾਵੋ,
ਇੱਥੇ ਬਸ ਨੀ, ਤੈਨੂੰ ਪੰਜ ਸੱਤ ਪਿੰਡ ਵੀ ਦਵਾ ਦਿਆਂਗਾ ਗੁਜਾਰੇ ਵਾਸਤੇ, ਜਿਹਦੇ ਨਾਲ ਤੂੰ ਸਾਰੀ ਜ਼ਿੰਦਗੀ ਆਪਣਾ ਵਧੀਆ ਗੁਜ਼ਾਰਾ ਕਰ ਸਕੇ।
5000 ਦਰਬ ਮੈਂ ਦੇਹੋ,
ਉਰੇ ਦੇ ਤੋਂ ਇਲਾਵਾ 5000 ਰੁਪਈਆ ਤੈਨੂੰ ਮੈਂ ਆਪਣੇ ਵੱਲੋਂ ਵੀ ਦਿਆਂਗਾ, 5000 ਰੁਪਈਆ ਤੈਨੂੰ ਮੈਂ ਆਪਣੇ ਵੱਲੋਂ ਵੀ ਦਿਆਂਗਾ।
ਆਪਣ ਸਖਾ ਪਿਆਰੋ ਕਰ ਵੈਹੋ,
ਔਰ ਸਾਰੀ ਜ਼ਿੰਦਗੀ ਮੈਂ ਤੈਨੂੰ ਆਪਣਾ ਪਿਆਰਾ ਮਿੱਤਰ ਬਣਾ ਕੇ ਰੱਖਾਂਗਾ, ਔਰ ਤੇਰਾ ਅਹਿਸਾਨ ਮੰਨਦਾ ਰਹਾਂਗਾ।
ਇਮ ਲਿਖ ਕਰ ਆ ਛੋ ਨਰ ਭੇਜਾ,
ਇਹਦਾ ਚੰਦੂ ਨੇ ਚਿੱਠੀ ਲਿਖ ਕੇ ਆਪਣਾ ਇੱਕ ਚੰਗਾ ਵਿਸ਼ਵਾਸ ਪਾਤਰ ਬੰਦਾ ਸੀ ਉਹਨੂੰ ਭੇਜਿਆ ਹੈ।
ਕਹਿਓ ਕੇ ਦਰਬ ਸੰਗ ਗਨ ਲੈ ਜਾ,
ਉਹਨੂੰ ਆਖਿਆ ਨਾਲ ਪੈਸੇ ਵੀ ਲੈ ਜਾ, ਪਹਿਲਾਂ ਜੇ ਕਿਤੇ ਹਰਦਾਸ ਮੰਗ ਲਵੇ ਤੇ ਪਹਿਲਾਂ ਵੀ ਉਹਨੂੰ ਦੇ ਦੇ, ਫਿਕਰ ਨਾ ਕਰੀ, ਉਹਨੂੰ ਆਖਿਆ ਪਹਿਲਾਂ ਆਪਣੇ ਨਾਲ ਪੈਸੇ ਵੀ ਲੈ ਜਾ।
ਪਠਿਓ ਪਾਤਕੀ ਕੋ ਨਰ ਗਯੋ,
ਕਹਿੰਦੇ ਏਦਾਂ ਇਸ ਪਾਤਕੀ ਪਾਪੀ ਚੰਦੂ ਦਾ ਭੇਜਿਆ ਹੋਇਆ ਇਹ ਨਰ ਪਹੁੰਚਿਆ ਹੈ।
ਦੇਖ ਦੁਰਗ ਪਤ ਕੋ ਖਤ ਦਯੋ,
ਇਹ ਗਵਾਲੀਅਰ ਦੇ ਕਿਲੇ ਚ ਪਹੁੰਚਿਆ, ਉੱਥੇ ਜਾ ਕੇ ਹਰਦਾਸ ਨੂੰ ਮਿਲਿਆ ਤੇ ਹਰਦਾਸ ਨੂੰ ਜਾ ਕੇ ਉਹ ਚਿੱਠੀ ਦਿੱਤੀ।
ਪਠ ਕਰ ਜਾਣਿਓ ਅਖਿਲ ਹਵਾਲ,
ਉਸ ਦੁਰਗਪਤੀ ਨੇ ਜਦੋਂ ਚਿੱਠੀ ਪੜ੍ਹੀ ਚੰਦੂ ਦੀ ਭੇਜੀ ਹੋਈ ਸਾਰੀ ਪੜ੍ਹ ਕੇ ਜਾਣ ਲਈ,
ਸਤਿਗੁਰ ਟਿਕ ਪਹੁੰਚਿਓ ਤਤਕਾਲ,
ਉਹਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰੀ ਖਬਰ ਦਿੱਤੀ, ਮਹਾਰਾਜ ਵੇਖੋ ਚੰਦੂ ਹਾਲੇ ਵੀ ਬਾਦ ਨਹੀਂ ਆ ਰਿਹਾ, ਕਪਟ ਕਰ ਰਿਹਾ, ਪਹਿਲਾਂ ਕਪਟ ਕਰਕੇ ਆਪ ਜੀ ਨੂੰ ਇੱਥੇ ਭੇਜਿਆ, ਹੁਣ ਇੱਥੇ ਮੇਰੇ ਕੋਲ ਚਿੱਠੀ ਭੇਜੀ ਹੈ, ਮੈਨੂੰ ਵੀ ਉਹ ਆਪਣੇ ਅਖਤਿਆਰ ਕਰਨਾ ਚਾਹੁੰਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਜਵਾਬ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿ ਵਾਹਿ ਗੁਰੂ। ਵਾਹਿਗੁਰੂ 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 ਵਾਹਿ